ਯਾਰ ਨਾਲ ਬਹਾਰਾ ਯਾਰ
ਹਾਂਜੀ, ਕੀ ਹਾਲ ਚਾਲ ਆ? ਫਿਰ ਸਾਰਿਆਂ ਦੀ ਸਿਹਤ ਚੰਗੀ ਹੋਏਗੀ ਤੇ ਐਸੇ ਗੱਲ ਦੇ ਨਾਲ ਹੀ ਜੀ ਅੱਜ ਦਾ ਇਹ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਦੁਬਾਰਾ ਤੋਂ ਫੇਰ ਤੁਹਾਡੇ ਨਾਲ ਲੈ ਕੇ ਜੁੜਿਆ। ਕਬੀਰ, ਮੈਨੂੰ ਯਾਦ ਹੈ ਕਿ ਪਿੰਡ ਦੇ ਵਿੱਚ ਕੁਝ ਲੋਕ ਰਿਹਾ ਕਰਦੇ ਸੀ। ਉਹਨਾਂ ਲੋਕਾਂ ਦਾ ਜਿਹੜਾ ਵਾਸਾ ਹੁੰਦਾ ਸੀਗਾ ਨਾ, ਉਹ ਕਦੇ ਕਦੇ ਵਾਲਾ ਹੁੰਦਾ ਸੀ, ਯਾਨੀ ਕਿ ਅਸੀਂ ਆਪਣੀਆਂ ਭਾਸ਼ਾਵਾਂ ਦੇ ਵਿੱਚ ਕਹਿ ਦਿੰਦੇ ਕਿ ਟੱਪਰੀ ਵਾਸ। ਟੱਪਰੀ ਵਾਸਾਂ ਦੀ ਜੇ ਗੱਲ ਕਰੀਏ ਕਿ ਸਾਡੇ ਪਿੰਡ ਚ ਬਹੁਤ ਸਾਰੇ ਅਜਿਹੇ ਘਰ ਹੁੰਦੇ ਸੀ, ਅਜਿਹੇ ਘਰਾਣੇ ਹੁੰਦੇ ਸੀ ਜੋ ਪਿੰਡ ਦੇ ਵਿੱਚ ਕਦੇ ਕਦੇ ਆ ਕੇ ਉਹਨਾਂ ਨੇ ਰਹਿਣਾ ਤੇ ਕਦੇ ਕਦੇ ਥੋੜੀ ਦੇਰ ਸਮੇਂ ਲਈ ਰੁਕਣਾ ਤੇ ਪਿੰਡ ਦੇ ਕੁਝ ਕੰਮ ਕਰਨੇ ਤੇ ਫਿਰ ਵਾਪਿਸ ਚਲੇ ਜਾਣਾ। ਸੋ ਇੱਕ ਨਾ ਬੜੀ ਮਸ਼ਹੂਰ ਜੀ ਕਵਿਤਾ ਆ ਗਈ ਕਿਸੇ ਦੀ ਪਰਸਨ ਦੀ, ਤਾਂ ਮੈਂ ਜ਼ਰੂਰ ਤੁਹਾਡੇ ਨਾਲ ਉਹ ਸਾਂਝੀ ਕਰਨਾ ਚਾਹੂੰਗਾ। ਮੈਨੂੰ ਮਤਲਬ ਉਸ ਦੀ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਉਸੇ ਨਾਲ ਹੀ ਕਰਦੇ ਕਿ ਸੂਈਆਂ ਕੰਧੂਈਆਂ ਚਰਮਖਾਂ ਹੋਕਾ ਦਿੰਦੀ ਬਾਜੀ ਗਰਨੀ ਨੰਦੋ। ਸੂਈਆਂ ਕੰਧੂਈਆਂ ਚਰਮ ਖਾਂ ਦਾ ਹੋਕਾ ਦਿੰਦੀ ਬਾਜੀ ਗਰਨੀ ਨੰਦੋ ਹੁਣ ਸਾਡੇ ਪਿੰਡ ਦੀਆਂ ਗਲੀਆਂ ਚ ਕਦੇ ਨਹੀਂ ਆਉਂਦੀ। ਸ਼ਾਇਦ ਮਰ ਖਪ ਗਈ ਨਿੱਕੀਆਂ ਕੁੜੀਆਂ ਦੇ ਕੰਨ ਵਿਣ ਦੀ ਬਹੁਤ, ਤੇ ਉਹਦੇ ਹੱਥ ਦੇ ਵਿੱਚ ਬੋਕਰ ਦੀ ਤੀਲੀ ਹੁੰਦੀ ਪਰ ਕੰਨ ਫੇਰ ਵੀ ਬਿੰਨ ਦਿੰਦੀ। ਸਰੋਂ ਦਾ ਤੇਲ ਹਲਦੀ ਮਿਲਾ ਕੇ ਲਈ ਜਾਇਓ, ਅਗਲੀ ਵਾਰ ਆਉਂਦੀ ਤਾਂ ਪਿੱਤਲ ਦੇ ਕੋਕੇ ਮੁਰਕੀਆਂ ਕੰਨ ਚ ਪਾਈ ਆਖਦੀ ਚਲੋ ਬਈ ਧੀ ਮੁਟਿਆਰ ਹੋ ਗਈ। ਅਕਸਰ ਅਸੀਂ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਬੱਚੇ ਵੱਡੇ ਹੋ ਗਏ ਨੇ, ਧੀਆਂ ਮੁਟਿਆਰ ਹੋ ਗਈਆਂ ਨੇ, ਤੇ ਸਾਨੂੰ ਅਕਸਰ ਉਹ ਲੋਕ ਦੱਸ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਆਸ ਉਮੀਦ ਨਹੀਂ ਰੱਖਦੇ। ਜੀ ਹਾਂ, ਨੰਦੋ ਔਰਤਾਂ ਦੀ ਅੱਧੀ ਵੈਦ ਸੀ, ਪੇਟ ਦੁਖਦੇ ਤੋਂ ਚੂਰਨ, ਆਖਾਂ ਹੀ ਤੋਂ ਸਰੋਂ ਚ ਫੇਰਦੀ, ਖਰਲ ਚ ਸੁਰਮਾ ਪੀਸਦੀ, ਸਭ ਦੇ ਸਾਹਮਣੇ ਡਲੀ ਨੂੰ ਰੜਕਣ ਜੋਗਾ ਨਾ ਛੱਡਦੀ, ਧਰਨ ਤੇ ਪਈ ਢਿੱਡ ਮਲਦੇ ਆਖਦੀ ਕੌਡੀ ਹਿੱਲ ਗਈ ਆ ਭਾਈ ਬੀਬੀ ਭਾਰ ਨਾ ਚੱਕੀ, ਪੱਬਾਂ ਭਰ ਬਹਿ ਕੇ ਧਾਰ ਨਾ ਕੱਢੀ। ਬਹੁਤ ਕੁਝ ਆਖਦੀ ਸੀ ਨੰਦੋ, ਅੱਧ ਪਚੱਦੀ ਧਨੰਤਰ ਵੈਦ ਸੀ। ਇਹ ਇੱਕ ਨੰਦੋ ਔਰਤ ਦੀ ਕਹਾਣੀ ਦੇ ਵਿੱਚ ਸ਼ਾਇਦ ਮੈਂ ਇਹ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਔਰਤ ਤੁਹਾਡੇ ਘਰਦਿਆਂ ਸਾਰੀਆਂ ਮਰਜ਼ਾਂ ਨੂੰ ਦੱਸ ਦਿੰਦੀ, ਔਰਤਾਂ ਨਾਲ ਜੁੜੀਆਂ ਸਾਰੀਆਂ ਮਰਜ਼ਾਂ ਦੱਸ ਦਿੰਦੀ, ਤੇ ਇਹ ਬਾਜੀਗਰਾਂ ਦੇ ਘਰਾਂ ਦੇ ਵਿੱਚੋਂ ਜਾਂ ਫਿਰ ਕਿਸੇ ਖਾਸ ਜੇ ਘਰ ਦੇ ਵਿੱਚੋਂ ਜਾਂ ਘਰਾਣੇ ਦੇ ਵਿੱਚੋਂ ਇਹ ਔਰਤ ਹੁੰਦੀ ਤੇ ਤੁਹਾਡੇ ਘਰ ਵੀ ਆਉਂਦੀ, ਤੁਹਾਡੇ ਪਿੰਡ ਦੇ ਵਿੱਚ ਵੀ ਆਉਂਦੀ ਤੇ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਦਿੰਦੀ। ਨੰਦੋ ਬਾਜੀਗਰਨੀ ਚਲੰਤ ਰੇਡੀਓ ਸੀ, ਬਿਨ ਬੈਟਰੀ ਤੁਰਦੀ ਫਿਰਦੀ ਅਖਬਾਰ ਸੀ, ਬਿਨਾਂ ਅੱਖਰੋਂ ਸਥਾਨਕ ਖਬਰਾਂ ਵਾਲੀ, 20-30 ਪਿੰਡਾਂ ਦੀ ਸਾਂਝੀ ਬੁੱਕਲਦੀ ਸੀ ਨੰਦੋ। ਦੁੱਖ ਸੁੱਖ ਪੁੱਛਦੀ ਕਦਾ ਆਪਣਾ ਨਾ ਦੱਸਦੀ, ਬੁਰੇ ਭਲੇ ਦਾ ਨਿਬੇੜ ਕਰਦੀ, ਪਿੰਡ ਦੇ ਪੂਰੇ ਦੀ ਗੱਲ ਦੱਸਦੀ ਨੀਤਾਂ ਬਦਨੀਤਾਂ ਤੇ ਸ਼ੁਭ ਨੀਤਾਂ ਬਾਰੇ। ਕਦੇ ਕਦੇ ਇਹ ਦੱਸਦੀ ਨੰਦੋ ਕਿ ਮੇਰੇ ਤੇ ਮੇਰੀ ਆਬਰੂ ਤੇ ਅੱਖ ਕੌਣ ਰੱਖਦਾ, ਤੇ ਅਜਿਹੇ ਬੰਦਿਆਂ ਦੀ ਵੀ ਗੱਲ ਕਰਦੀ, ਅਜਿਹੇ ਬੰਦਿਆਂ ਦੀ ਵੀ ਖਬਰ ਦਿੰਦੀ ਕਿ ਕਿਹੜਾ ਇਸ ਪਿੰਡ ਦਾ ਚੰਗਾ ਬੰਦਾ ਤੇ ਕਿਹੜਾ ਸਰਮਾਏਦਾਰ ਆ ਤੇ ਕਿਹੜਾ ਚੰਗਾ ਮਾੜਾ ਬੰਦਾ। ਨੰਦੋ ਤਾਂ ਹੁੰਦੀ ਤਾਂ ਕਿੰਨੀਆਂ ਧੀਆਂ ਭੈਣਾਂ ਨੂੰ ਦਸੂਤੀ ਚਾਦਰ ਤੇ ਮੋਰ ਘੁੱਗੀਆਂ ਦੀ ਪੈੜ ਪਾਉਣੀ ਨਹੀਂ ਸੀ ਆਉਂਦੀ, ਉਹ ਅੱਟੀਆਂ ਲਿਆਉਂਦੀ ਧਿਆਨ ਪਰੋਂ ਮਜ਼ਬੂਤ ਪੱਕੇ ਰੰਗ ਦੀਆਂ, ਮੇਰੀ ਮਾਂ ਕੋਲੋਂ ਲੱਸੀ ਦਾ ਗਲਾਸ ਫੜਦਿਆਂ ਰਾਤ ਦੀ ਬਚੀ ਬਹੀ ਰੋਟੀ ਮੰਗਦੀ, ਸੱਜਰੀ ਪੱਕਦੀ ਰੋਟੀ ਕਦੇ ਨਾ ਖਾਂਦੀ, ਆਖੇ ਆਦਤ ਵਿਗੜ ਜਾਂਦੀ ਆ। ਭੈਣ ਤੇਜ ਕੁਰੇ ਸਾਰੇ ਪਿੰਡ ਚ ਤਾਂ ਨਹੀਂ ਤੇਰੇ ਵਰਗੀਆਂ, ਚੌਂਕੇ ਚ ਮੁੱਢ ਚ ਬੈਠੇ ਨਿਆਣੇ ਦਾ ਮੱਥਾ ਦੂਰੋਂ ਤਾੜਤ ਕੀ ਤੇ ਕਹਿੰਦੀ ਸਕੂਲ ਨਹੀਂ ਗਿਆ ਬੁਖਾਰ ਹੀ, ਤਾਂ ਚਰਖੇ ਦੀ ਚਰਮਖ ਤੋਂ ਕਾਲਖ ਉਤਾਰਦੀ ਮੇਰੇ ਵਰਗਿਆਂ ਨੂੰ ਕੰਨ ਪਿੱਛੇ ਲਾ ਕੇ ਕਹਿੰਦੀ ਬੁਖਾਰ ਦੀ ਤਾਂ ਐਸੀ ਦੀ ਤੈਸੀ। ਚਰਮਖ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਦੋਸਤੋ ਬਹੁਤੇ ਲੋਕਾਂ ਨੂੰ ਕਿ ਚਰਮਖ ਹੁੰਦੀ ਕੀ ਹੈ, ਤੇ ਮੇਰੇ ਖਿਆਲ ਦੇ ਵਿੱਚ ਇਹ ਯਾਦ ਹੋਵੇ ਤਾਂ ਚਰਖੇ ਦੇ ਨਾਲ ਜੁੜੀ ਹੋਈ ਇੱਕ ਛੋਟੀ ਜੀ ਚਮੜੇ ਦੀ, ਜੀ ਹਾਂ, ਇੱਕ ਚਿੜੀ ਹੁੰਦੀ ਹੈ ਜਿਹੜੀ ਮੂਹਰਲੇ ਪਾਵੇ ਦੇ ਵਿੱਚ ਲੱਗੀ ਹੁੰਦੀ ਹੈ ਜਿੱਥੋਂ ਤੱਕਲਾ ਘੁੰਮਦਾ ਹੈਗਾ। ਨੰਦੋ ਦੀ ਮੋਟੇ ਤਰੋਪੇ ਵਾਲੀ ਨਗੰਦੀ ਬਗਲੀ ਚ ਪੂਰਾ ਸੰਸਾਰ ਤੇ ਹਰ ਕਿਸੇ ਲਈ ਕੁਝ ਨਾ ਕੁਝ ਵੱਖਰਾ ਹੁੰਦਾ ਸੀ। ਪਿੱਤਲ ਦੇ ਛਾਪਾ ਵੱਲੋਂ ਮੋਹਤੀਆਂ ਲਈ ਨਿੱਕੇ ਨਿਆਣਿਆਂ ਲਈ ਕਾਨਿਆਂ ਦੇ ਛਣਕਣੇ ਪੀਪਣੀਆਂ ਬਾਜੇ ਸ਼ਾਹ ਦੀਨ ਦੀ ਕੱਲੀ ਵਾਲੀ ਬਾਗ ਦੇ ਵਿੱਚੋਂ ਲਿਆਂਦੇ ਸੁੱਚੇ ਮੋਤੀਆਂ ਦੇ ਹਾਰ। ਬਹੁਤ ਕੁਝ ਕਹਿੰਦੀ ਸੀ ਨੰਦੋ ਬਾਜੀਗਰਨੀ। ਨੰਦੋ ਦੱਸਦੀ ਵੀ ਸਾਡੀ ਬਾਜੀਗਰਾਂ ਦੀ ਆਪਣੀ ਪੰਚਾਇਤ ਹੈ ਸਰਦਾਰੋ, ਅਸੀਂ ਤੁਹਾਡੀਆਂ ਕਚਹਿਰੀਆਂ ਚ ਨਹੀਂ ਵੜਦੇ, ਸਾਡੇ ਵਡੇਰੇ ਇਨਸਾਫ ਕਰਦੇ ਨੇ ਫੈਸਲੇ ਨਹੀਂ। ਕਿਆ ਬਾਤ ਹੈ। ਸੋ ਇਹਨਾਂ ਸਾਰੀਆਂ ਕਹਾਣੀਆਂ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਪੁਰਾਣਾ ਪਿੰਡ ਯਾਦ ਆ ਗਿਆ ਹੋਣਾ, ਪੁਰਾਣੇ ਪਿੰਡ ਦੀ ਉਹ ਨੰਦੋ ਬਾਜੀਗਰਨੀ ਯਾਦ ਆ ਗਈ ਹੋਣੀ ਆ, ਜਿਹੜੀ ਅਕਸਰ ਤੁਹਾਡੇ ਘਰਾਂ ਦੇ ਵਿੱਚ ਆ ਕੇ ਕਈ ਵਾਰੀ ਉਹ ਸਾਰੀਆਂ ਮਰਜ਼ਾਂ ਦੀ ਦਵਾਈਆਂ ਦੇ ਜਾਂਦੀ, ਸਾਰੀਆਂ ਗੱਲਾਂ ਦੱਸ ਜਾਂਦੀ ਜੋ ਸ਼ਾਇਦ ਕਿਸੇ ਨੇ ਸੋਚੀਆਂ ਵੀ ਨਹੀਂ ਹੋਣੀਆਂ। ਜੀ ਸਰੋਤੇ, ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਸੀਰੀਅਸ ਨਹੀਂ ਹੋਣਾ, ਜ਼ਿਆਦਾ ਸੀਰੀਅਸ ਨਹੀਂ ਹੋਣਾ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਜਿਹੜੇ ਸਾਰੇ ਦੋਸਤ ਇਸ ਸਮੇਂ ਜਿੰਨੇ ਵੀ ਮੇਰੇ ਨਾਲ ਪ੍ਰੋਗਰਾਮ ਸੁਣ ਰਹੇ ਨੇ, ਉਹ ਪੂਰੇ ਇਸ ਪ੍ਰੋਗਰਾਮ ਦਾ ਲੁਤਫ ਲੈਣਗੇ, ਆਨੰਦ ਉਠਾਉਣਗੇ। ਪਰ ਉਸ ਤੋਂ ਪਹਿਲਾਂ ਇੱਕ ਸੁਨੇਹਾ ਤੇ ਸੁਨੇਹੇ ਤੋਂ ਤੁਰੰਤ ਬਾਅਦ ਇੱਕ ਗੀਤ, ਆਓ ਫਿਰ ਸੁਣੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਅਜੇ ਤੱਕ ਫਿਲਮ ਨਾ ਆਈ ਬੱਲੀਏ, ਤਾਂ ਵੀ ਤੇਰੇ ਯਾਰ ਦੀ ਚੜਾਈ ਬੱਲੀਏ। पूरे चिने यार ने किन्ने हो गए हिट नहीं हो गिने यार ने वो लिखे नहीं हो गीत पूरे चिने यार ने किन्ने हो गए हिट नहीं हो गिने यार ने बैस बैस हुंदी सुनी चल बल्लिए जिसे ना मुकाबले ना मिने यार ने हो बोल भूते कले कले ने जवाक दे पौधा नहीं हो गंत गबरू हो मेरे यार मैनू हीरो हीरो आख दे तेरे ना पसंद गबरू हो मेरे यार मैनू हीरो हीरो आख दे तेरे ना पसंद गबरू तेरे ना पसंद गबरू तेरे ना पसंद गबरू भावे अजे तक फिल्म ना आई बलिए नी पर किन्नी आई फिल्म दी साई दलिए
जी श्रोते मेनू उम्मीद है कि तुसी अज दे इस प्रोग्राम दा लुत्फ उठा रहे हो क्योंकि मेनू लगदा कि मैं जिथोक तक कोशिश कीती है उस कोशिश दे नाल आपां अपने इतिहास नू अपने सभ्याचार कल्चर नू इस प्रोग्राम दे तहत कुछ ना कुछ चेते रखण दी कोशिश करांगे और एक बड़ी सोहणी जी गल बार हासे वाली निकल के आई है कि हुण अजकल जिहड़ी मतलब कि वी आई पी लोग हुंदे सी ना अगे गड्डियां लैके जांदे हुंदे सीगे ते वी आई पी उहनां दी गड्डियां ते लिखिया हुंदा सी ते फिर ओह अगे किसे मेले दे विच किसे अजिहे फंक्शन दे विच एंट्री करदे हुंदे सीगे और उहदे नाल सिक्योरिटी हुंदी सीगी ना ਉਹਨਾਂ ਨੂੰ ਬੜੀ ਖੁਸ਼ੀ ਚੜ੍ਹਦੀ ਹੁੰਦੀ ਸੀ ਪਰ ਜਿਹੜਾ ਅੱਜ ਕੱਲ ਸਿਸਟਮ ਆ ਉਹ ਸੈਟਲ ਹੀ ਕਰ ਦਿੱਤਾ ਕਿ ਵਿਆਹ ਦੇ ਵਿੱਚ 50 ਜਣੇ ਤੋਂ ਜਾਣਾ ਜਿਆਦਾ ਜਿਹੜੀ ਬਰਾਤ ਨਹੀਂ ਜਾਣੀ ਉਹਦੇ ਵਿੱਚ ਇੱਕ ਤਾਂ ਮਤਲਬ ਗ੍ਰੰਥੀ ਜੀ ਹੋਣਗੇ ਜੋ ਨਿਕਾਹ ਕਰਿਆ ਕਰਨਗੇ ਜਾਂ ਆਨੰਦ ਕਾਰਜ ਹੈ ਨਾ ਜੋ ਵੀ ਉਹਨਾਂ ਦਾ ਧਾਰਮਿਕ ਪੱਧਰ ਤੇ ਬਾਕੀ ਹੋ ਸਕਿਆ ਤਾਂ ਦੇਖੋ ਕਿਸੇ ਦੇ ਵਿਚਾਰਿਆਂ ਦੇ ਕੀਰਤਨ ਹੋਣਾ ਕਿਸੇ ਦੇ ਨਹੀਂ ਹੋਣਾ ਮੇਰੇ ਖਿਆਲ ਦੇ ਵਿੱਚ ਮਮਲਨ ਭਾਈਚਾਰੇ ਦੇ ਵਿੱਚ ਨਹੀਂ ਹੋਣਾ ਹਿੰਦੂ ਭਾਈਚਾਰੇ ਚ ਨਹੀਂ ਹੋਣਾ ਔਰ ਬੈਂਡ ਵਾਲੇ ਬਰਾਤ ਵਾਲੇ ਕਿਸੇ ਨੂੰ ਬੈਂਡ ਨਹੀਂ ਪਸੰਦ ਵਿਚਾਰੇ ਨੂੰ ਫਿਰ ਹਲਵਾਈ ਵੇਟਰ ਫੋਟੋਗ੍ਰਾਫਰ ਜੀ ਮੁੰਡਾ ਕੁੜੀ ਹੋ ਗਏ ਕੁੜੀ ਦੀਆਂ ਸਹੇਲੀਆਂ ਮੁੰਡੇ ਦੇ ਦੋਸਤ ਮੁੰਡੇ ਦਾ ਜੀਜਾ ਕੁੜੀ ਦਾ ਜੀਜਾ ਕੁੜੀ ਦੀ ਭੈਣ ਮੁੰਡੇ ਦੀ ਭੈਣ ਤਾਂ ਤਕਰੀਬਨ ਜੀ ਦੇਖੋ ਐਂ ਸਮਝ ਲਓ ਵੀ ਜਿਹੜੇ ਸਾਰੇ ਬੰਦੇ ਹੋਣਗੇ ਵੀ ਆਈ ਪੀ ਹੋਣਗੇ ਕਿਉਂਕਿ ਇਹਨਾਂ ਦੇ ਪਾਸ ਆ ਜਿਹੜੇ ਇਸ਼ੂ ਹੋਣਗੇ ਵੀ ਆਈ ਪੀ ਤਰੀਕੇ ਦੇ ਨਾਲ ਉਸ ਤੋਂ ਬਾਅਦ ਹੀ ਗੱਡੀ ਤੇ ਚੜ੍ਹ ਸਕਿਆ ਕਰਨਗੇ ਸੋ ਇੱਕ ਥੋੜਾ ਜਿਹਾ ਲਾਸਟ ਦੇ ਵਿੱਚ ਕਾਰਡ ਦੇ ਉੱਤੇ ਨੋਟਿਸ ਲਿਖਿਆ ਜਾਊਗਾ ਕਿ ਕੋਰੋਨਾ ਰਿਸਕ ਦੇ ਕਾਰਨ ਦਾਦੇ ਦਾਦੀ ਤੇ ਨਾਨੇ ਨਾਨੀ ਜੀ ਨੂੰ ਘਰ ਹੀ ਬੈਠਣਾ ਪਊਗਾ ਚੇਤਾਵਨੀ ਮੂੰਹ ਫਲਾਉਣ ਵਾਲੇ ਨੂੰ ਜਿਹੜਾ ਵੀ ਉਹਦੇ ਚ ਇਹ ਦਿੱਤੀ ਜਾਊਗੀ ਕਿ ਮੂੰਹ ਫਲਾਉਣ ਵਾਲੇ ਵੀ ਮਤਲਬ ਡਰ ਸੀਗਾ ਫੱਫੜ ਜੀ ਤੇ ਮਾਸੜ ਜੀ ਤਾਂ ਉਹ ਘਰੇ ਹੀ ਰਹਿਣਗੇ ਹੁਣ ਬੜੀ ਸੋਚਣ ਵਾਲੀ ਗੱਲ ਹੈ ਨਾ ਜੀ ਹੈ ਤੇ ਦੇਖੋ ਤੁਸੀਂ ਕਿੰਨੇ ਅਸੀਂ ਦੌਰ ਦੇ ਵਿੱਚੋਂ ਬੁਰੇ ਚੋਂ ਗੁਜ਼ਰ ਰਹੇ ਹਾਂ ਨਾ ਬਹੁਤ ਜ਼ਿਆਦਾ ਅਸੀਂ ਸਭ ਨੂੰ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਆਪ ਸਭ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ ਕਿਉਂਕਿ ਜੋ ਵੀ ਮਾਹੌਲ ਚੱਲ ਰਿਹਾ ਉਹਦੇ ਵਿੱਚ ਅੱਜ ਕੱਲ੍ਹ ਸਿਰਫ ਚੁਟਕਲਿਆਂ ਨਾਲ ਨਹੀਂ ਸਰਨਾ ਚੁਟਕਲਿਆਂ ਦੇ ਨਾਲ ਨਾਲ ਅਸੀਂ ਜਿਸ ਦੌਰ ਚੋਂ ਗੁਜ਼ਰ ਰਹੇ ਹਾਂ ਉਸ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਵੀ ਬਹੁਤ ਜ਼ਰੂਰੀ ਹੈ ਅਤੇ ਉਮੀਦ ਹੈ ਕਿ ਸਾਰੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਹੋਣਗੇ ਔਰ ਆਪਣੇ ਆਪ ਨੂੰ ਬਚਾ ਕੇ ਰੱਖਣਗੇ ਇੱਕ ਗੀਤ ਬੜਾ ਸੋਹਣਾ ਗਾ ਹਰਫ ਚੀਮਾ ਜੀ ਦਾ ਸ਼ਾਇਦ ਤੁਹਾਨੂੰ ਪਸੰਦ ਆਵੇ ਆਪਾਂ ਅਗਲੀ ਗੱਲ ਥੋੜੀ ਜੀ ਕਰ ਲਈ ਕਿ ਪਿੰਡਾਂ ਦੇ ਵਿੱਚ ਅਸਲ ਦੇ ਵਿੱਚ ਤਬਦੀਲੀਆਂ ਕੀ ਕੀ ਆਈਆਂ ਕਿਹੜੇ ਕਿਹੜੇ ਲੋਕ ਸਾਡੇ ਪਿੰਡਾਂ ਦੇ ਵਿੱਚੋਂ ਛੱਡ ਕੇ ਸਾਨੂੰ ਤੁਰ ਗਏ ਅੱਗੇ ਯਾਦ ਹੋਵੇ ਤਾਂ ਦਸੰਬਰ ਦੇ ਮਹੀਨੇ ਦੇ ਵਿੱਚ ਕੁਛ ਕਸ਼ਮੀਰੀ ਰਾਸ਼ ਆਇਆ ਕਰਦੇ ਸਨ ਉਹ ਰਾਸ਼ ਸੋਨਾ ਵੇਚਣ ਵਾਲੇ ਦਿੰਦੇ ਸੀਗੇ ਜੀ ਉਹ ਲੱਕੜਾਂ ਪਾੜਨ ਵਾਲੇ ਹੋਇਆ ਕਰਦੇ ਸਨ ਸਰਦੀਆਂ ਜਦੋਂ ਲੋੜ ਤੋਂ ਜ਼ਿਆਦਾ ਵੱਧ ਜਾਂਦੀਆਂ ਨਾ ਕੁਫਵਾੜਾ ਦੇ ਇਲਾਕਿਆਂ ਦੇ ਵਿੱਚ ਤਾਂ ਕੁਫਵਾੜਾ ਦੇ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਮੁਸਲਿਮ ਭਾਈ ਨੇ ਸਾਡੇ ਵੀਰ ਨੇ ਉਹ ਪੰਜਾਬ ਦੇ ਵਿੱਚ ਆਉਂਦੇ ਸੀਗੇ ਹਰਿਆਣੇ ਦੇ ਵਿੱਚ ਆਉਂਦੇ ਸੀਗੇ ਇਹਨਾਂ ਦਿਨਾਂ ਦੇ ਵਿੱਚ ਬੜੀਆਂ ਪਹਾੜੀਆਂ ਪਹਾੜੀਆਂ ਲੱਕੜਾਂ ਬੜੇ ਪਹਾੜੇ ਪਹਾੜੇ ਦਰਖਤ ਆ ਜਿਹੜੇ ਉਹ ਕੱਟੇ ਜਾਂਦੇ ਸੀਗੇ ਤੇ ਉਹਨਾਂ ਨੂੰ ਪਾੜਿਆ ਜਾਂਦਾ ਸੀਗਾ ਉਹਨਾਂ ਨੂੰ ਕੱਟਿਆ ਜਾਂਦਾ ਸੀਗਾ ਤਾਂ ਹੁਣ ਤਾਂ ਖੈਰ ਚਲੋ ਆ ਰਹੇ ਆ ਚੁੱਕੇ ਨੇ ਪਰ ਉਹਨਾਂ ਦਿਨਾਂ ਦੇ ਵਿੱਚ ਅੱਗੇ ਮੁਸਲਿਮ ਵੀਰ ਹੁੰਦੇ ਸੀਗੇ ਤਾਂ ਉਹ ਆਉਂਦੇ ਰਾਸ਼ੇ ਬੜੇ ਉਹਨਾਂ ਕੋਲ ਵੱਡੇ ਵੱਡੇ ਕੁਹਾੜੇ ਹੁੰਦੇ ਤੇ ਉਹਨਾਂ ਦੇ ਨਾਲ ਉਹ ਲੱਕੜਾਂ ਪਾੜ ਕੇ ਦਿੰਦੇ ਉਹ ਵੀ ਹੁਣ ਖੈਰ ਬੰਦ ਹੋ ਚੁੱਕੇ ਨੇ ਬਹੁਤ ਘੱਟ ਆਉਂਦੇ ਨੇ ਹੁਣ ਤਾਂ ਸਿਰਫ ਜਿਹੜੇ ਭਰਾ ਸਾਡੇ ਸ਼ੌਲ ਵੇਚਣ ਜਾਂ ਸੂਤੀ ਕੱਪੜੇ ਵੇਚਣ ਆਉਂਦੇ ਨੇ ਪੰਜਾਬ ਦੇ ਵਿੱਚ ਸੋ ਸਾਡਾ ਆਪਸੀ ਜਿਹੜਾ ਤਾਲਮੇਲ ਆ ਉਹ ਬਣਿਆ ਰਹਿਣਾ ਚਾਹੀਦਾ ਤੇ ਮੈਨੂੰ ਯਾਦ ਆ ਬਚਪਨ ਦੇ ਵਿੱਚ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਤੇ ਉਹਨਾਂ ਨੇ ਆਉਣਾ ਉਹਨਾਂ ਨੇ ਕੁਹਾੜਿਆਂ ਦੇ ਕੋਲੇ ਉਹਨਾਂ ਦੇ ਕੋਲ ਹੋਣੇ ਤੇ ਉਹਨਾਂ ਨੇ ਲੱਕੜਾਂ ਪਾੜ ਕੇ ਆਉਣਾ ਤੇ ਮੇਰੇ ਦਾਦਾ ਜੀ ਨੇ ਉਹਨਾਂ ਨੂੰ ਕਹਿਣਾ ਵੀ ਕਾਕਾ ਜੀ ਆਜੋ ਉਹਨਾਂ ਨੂੰ ਬੁਲਾ ਕੇ ਸਲਾਮ ਦਵਾ ਵੀ ਆਜੋ ਰੋਟੀ ਖਾ ਲਓ ਤੇ ਅੱਗੇ ਉਹ ਬੜੇ ਬੜੇ ਮਤਲਬ ਨਰਮਾਈ ਨਾਲ ਕਹਿੰਦੇ ਖਾਨ ਸਾਹਿਬ ਹਮ ਖਾਤਾ ਨਹੀਂ ਤੇ ਰਾਮ ਹਮ ਹਲਾਲ ਖਾਤਾ ਹੀ ਹਮ ਦੂਸਰਾ ਨਹੀਂ ਖਾਤਾ ਹੀ ਔਰ ਹਮਕੋ ਐਸਾ ਖਾਨ ਸਾਹਿਬ ਕਿਆ ਕਰਦੇ ਹਮ ਕੈਸਾ ਕਰਦੇ ਤਾਂ ਜੀ ਉਹਨਾਂ ਦੀ ਜਿਹੜੀ ਭਾਸ਼ਾ ਸੀਗੀ ਬੜਾ ਉਹਦੇ ਵਿੱਚ ਲਹਿਜ਼ਾ ਹੁੰਦਾ ਸੀਗਾ, ਬੜਾ ਪਿਆਰ ਹੁੰਦਾ ਸੀਗਾ। ਚਲੋ ਤੁਹਾਨੂੰ ਗੀਤ ਸੁਣਾਉਣੇ ਆ ਹਰਫ ਚੀਮੇ ਦੀ ਆਵਾਜ਼ ਦੇ ਵਿੱਚ।
ਪੱਚੀ ਕਿੱਲੇ ਨੇ ਝੋਟੇ ਦੇ ਸਿਰ ਵਰਗੇ ਸੂਟ ਲੈ ਦੂ ਕਿਸੇ ਚੰਗੇ ਜੇ ਬੁਟੀਕ ਤੋਂ, ਦਸ ਐਡਰੈਸ ਨੀ ਮੈਂ ਗੇੜਾ ਮਾਰ ਜਾ ਕੱਚਿਆਂ ਦੁੱਧਾਂ ਦੇ ਨਾਲ ਪਣੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾ ਲੂ ਜੱਟਨੀ, ਕੱਚਿਆਂ ਦੁੱਧਾਂ ਦੇ ਨਾਲ ਪਣੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾ ਲੂ ਜੱਟਨੀ।
ਟਲ ਜਾ ਟਲ ਜਾ,
ਉਹ ਕਿੱਥੇ ਟਲਦੇ ਨੇ ਜੱਟ। ਵਰਗੀ ਨੂੰ ਹੈਂਗ ਕਰ ਦਿੰਨੇ
ਆਂ,
ਚਿੱਟੇ ਕੁੜਤੇ ਪਜਾਮੇ ਟਿੱਚ ਰੱਖੀਏ ਛੱਤ, ਗੱਲ ਤੇਰੇ ਨਾਲ ਸਮਝ ਆਉਣੀ ਏ ਕੇ।
ਅੱਛਾ ਜੀ, ਲੱਗਦਾ ਤਾਂ ਨਹੀਂ
ਮਾਲਵਾ ਬੈਲਟ ਦੀ ਆਸਾਨ ਗੱਭਰੂ ਡਰੀਮ ਨੂੰ ਰਿਐਲਿਟੀ ਬਣਾ ਲੂ ਜੱਟਨੀ, ਕੱਚਿਆਂ ਦੁੱਧਾਂ ਦੇ ਨਾਲ ਪਲੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾ ਲੂ ਜੱਟਨੀ, ਕੱਚਿਆਂ ਦੁੱਧਾਂ ਦੇ ਨਾਲ ਪਲੀ ਹੋਈ ਨੂੰ ਦੁੱਧ ਤੋਂ ਮਲਾਈ ਵਾਂਗੂ ਲਾ ਲੂ ਜੱਟਨੀ।
ਮੰਨਦੀਆਂ ਮੇਰੇ ਜੱਟਾਂ ਨੂੰ?
ਅੱਛਾ ਜੀ, ਚਲੋ ਮੰਨ ਲੈਨੇ ਆ।
ਚੱਲ ਓ ਚੱਲ, ਮੁੰਡੇ ਕੁੜੀ ਦੀ ਗੱਲ ਤਾਂ ਬਣ ਗਈ, ਤੂੰ ਕੀ ਕਰਦੀ ਖੜੀ ਹੁਣ? ਚੱਲ
ਜੀ ਸੁਰਤਿਓ, ਅਸੀਂ ਗੱਲ ਕਰ ਰਹੇ ਕਿ ਪਿੰਡਾਂ ਦੇ ਵਿੱਚੋਂ ਗਾਇਬ ਕੀ ਹੋ ਗਿਆ। ਬੜੀਆਂ ਚੀਜ਼ਾਂ ਗਾਇਬ ਹੋ ਗਈਆਂ ਪਿੰਡਾਂ ਦੇ ਵਿੱਚੋਂ। ਪਿੰਡਾਂ ਦੇ ਵਿੱਚ ਹੁਣ ਕੀ ਨਹੀਂ ਰਿਹਾ? ਪਿੰਡਾਂ ਦੇ ਵਿੱਚ ਨਾ ਜੀ ਹੁਣ ਅਖਾੜੇ ਨਹੀਂ ਲੱਗਦੇ, ਹੁਣ ਅਖਾੜੇ ਜਿਹੜੇ ਲੱਗਦੇ ਉਹ ਪੈਲਸਾਂ ਚ ਲੱਗਦੇ ਨੇ। ਮੈਨੂੰ ਯਾਦ ਹੈ ਕਿ ਜਿਹੜਾ ਅਖਾੜਾ ਮੈਂ ਲਾਸਟ ਟਾਈਮ ਦੇਖਿਆ ਸੀਗਾ, ਮੈਂ ਦੇਖਿਆ ਸੀ ਹਰਭਜਨ ਮਾਨ ਦਾ 2000 ਤੋਂ ਪਹਿਲਾਂ ਹੀ ਦੇਖਿਆ ਸੀਗਾ, ਤਕਰੀਬਨ 1997-96 ਦੇ ਵਿੱਚ। ਤਾਂ ਉਹ ਪਿੰਡ ਦਾ ਅਖਾੜਾ ਸੀ। ਉਸ ਤੋਂ ਬਾਅਦ ਖੈਰ ਜਿੰਨੇ ਵੀ ਮੈਂ ਅਖਾੜੇ ਦੇਖੇ ਨਾ, ਮੈਰਿਜ ਪੈਲਸਾਂ ਦੇ ਵਿੱਚ ਹੀ ਦੇਖੇ ਨੇ। ਔਰ ਇੱਕ ਮੈਂ ਲਾਸਟ ਅਖਾੜਾ ਦੇਖਿਆ ਸੀ 2003 ਦੇ ਵਿੱਚ, ਉਹ ਸੀਗਾ ਜੀ ਮੁਹੰਮਦ ਸਦੀਕ ਸਾਹਿਬ ਦਾ। ਤੇ ਉਹ ਬੜਾ ਬਹੁਤ ਘੈਂਟ ਅਖਾੜਾ ਸੀਗਾ, ਤੇ ਉਹਦੇ ਵਿੱਚ ਮੈਨੂੰ ਬਹੁਤ ਵਧੀਆ ਲੱਗਿਆ ਕਿ ਆਪਦੇ ਮੈਂ ਇਤਿਹਾਸ ਨੂੰ, ਆਪਣੇ ਕਲਚਰ ਨੂੰ, ਸਭਿਆਚਾਰ ਨੂੰ ਫਿਰ ਤੋਂ ਦੇਖ ਸਕਿਆ। ਖੈਰ ਜ਼ਰੂਰ ਤੋਂ ਅਸੀਂ ਗੱਲਾਂ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚੋਂ ਗਾਇਬ ਕੀ ਹੋ ਗਿਆ, ਕੀ ਨਹੀਂ ਰਿਹਾ ਪਿੰਡਾਂ ਦੇ ਵਿੱਚ। ਪਿੰਡਾਂ ਦੇ ਵਿੱਚ ਜੀ ਹੁਣ ਖੂਹ ਨਹੀਂ ਰਹੇ, ਖੂਹ ਤੇ ਲਮਕ ਦੇ ਡੋਲ ਨਹੀਂ ਰਹੇ। ਤੇ ਪਿੰਡਾਂ ਦੇ ਵਿੱਚ ਅੱਜ ਕੱਲ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਬੈਠਕ ਸੀ ਉਹ ਤੱਪੜਾਂ ਤੇ ਨਹੀਂ ਰਹੀ, ਹੁਣ ਉਹ ਜਿਹੜੀ ਬੈਠਕ ਹੈ ਉਹ ਬੈਂਚਾਂ ਤੇ ਹੋ ਗਈ ਹੈ। ਹੋਰ ਪਿੰਡਾਂ ਦੇ ਵਿੱਚ ਕੀ ਨਹੀਂ ਰਿਹਾ? ਪਿੰਡਾਂ ਦੇ ਵਿੱਚ ਹੁਣ ਅੱਡਿਆਂ ਤੇ ਖੜੇ ਉਹ ਲੋਕ ਨਹੀਂ ਰਹੇ ਜਿਹੜੇ ਅਕਸਰ ਤੁਹਾਡੇ ਰਿਸ਼ਤੇਦਾਰਾਂ ਨੂੰ, ਉਹ ਬੱਚੇ ਨਹੀਂ ਰਹੇ ਜਿਹੜੇ ਤੁਹਾਡੇ ਅਕਸਰ ਉਹ ਰਿਸ਼ਤੇਦਾਰਾਂ ਨੂੰ ਚੋਲਾ ਫੜ ਕੇ ਘਰੇ ਛੱਡ ਆਉਂਦੇ ਹੁੰਦੇ ਸੀਗੇ। ਮੇਰੇ ਯਾਦ ਆ ਵੀ ਪਿੰਡਾਂ ਦੇ ਵਿੱਚ ਅਸੀਂ ਜਦੋਂ ਅਕਸਰ ਬਾਹਰੋਂ ਆਉਣਾ ਤਾਂ ਜਾਂ ਮੇਰੇ ਨਾਨਕਿਆਂ ਤੋਂ ਨਾਨੇ ਨੇ, ਮਾਮੇ ਨੇ ਜਾਂ ਫਿਰ ਨਾਨੀ ਨੇ ਆਉਣਾ, ਤਾਂ ਫਿਰ ਸਾਡੇ ਜਿਹੜੇ ਪਿੰਡ ਦੇ ਲੋਕ ਜਾਂ ਬੱਚੇ ਸੀਗੇ ਨਾ, ਉਹ ਅੱਡੇ ਤੋਂ ਉਹਨਾਂ ਦਾ ਚੋਲਾ ਫੜ ਲੈਂਦੇ। ਤੇ ਖਾਸ ਕਰਕੇ ਜਦੋਂ ਸਾਡੇ ਫੁੱਫੜ ਨੇ ਆਉਣਾ ਤਾਂ ਉਹਨਾਂ ਨੇ ਅੱਡੇ ਤੋਂ ਚੋਲਾ ਫੜ ਕੇ ਉਹਦੇ ਮੂਹਰੇ ਮੂਹਰੇ ਤੁਰਨਾ, ਔਰ ਤਕਰੀਬਨ 5 ਤੋਂ 4 ਮਿੰਟ ਪਹਿਲਾਂ ਹੀ ਆ ਕੇ ਘਰੇ ਦੱਸਣਾ ਕਿ ਫਲਾਨਾ ਮੋਗੇ ਆਲਾ ਫੁੱਫੜਾ ਹੈ ਤੇ ਓਹਦੇ ਝੋਲੇ ਚ ਪਤਾ ਨੀ ਕੀ ਆ, ਆ ਲੋ ਫੜੋ ਓਹਦਾ ਝੋਲਾ। ਜੀ ਸਰ ਸੋ ਅੱਜ ਮੇਰੇ ਨਾਲ ਫਿਰ ਤੋਂ ਜੁੜੇ ਨੇ ਜੀ ਮਨਪ੍ਰੀਤ, ਥੈਂਕ ਯੂ ਸੋ ਮਚ ਫੋਰ ਯੂਰ ਮੈਸੇਜਸ। ਤੇ ਮੇਲੇ ਵੀ ਬਸ ਨਾਮ ਦੇ ਹੀ ਰਹਿ ਗਏ ਨੇ, ਭਾਈਚਾਰਾ ਖਤਮ ਹੋ ਗਿਆ, ਕਿਆ ਬਾਤ ਹੈ। ਇਹਦੇ ਵਿਚ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਮੇਲੇ ਮੇਲੇ ਖੈਰ ਪਿੰਡ ਦੀ ਜੂ ਤੋਂ ਬਾਹਰ ਲੱਗਦੇ ਹੁੰਦੇ ਸੀ, ਗੁਰੂ ਘਰਾਂ ਦੇ ਵਿਚ ਲੱਗਦੇ ਸੀ, ਅਕਸਰ ਉਹਨਾਂ ਧਾਰਮਿਕ ਸਥਾਨਾਂ ਤੇ ਲੱਗਦੇ ਸਨ, ਉਹਨਾਂ ਬਾਬਿਆਂ ਦੀਆਂ ਮਜ਼ਾਰਾਂ ਤੇ ਲੱਗਦੇ ਸਨ ਜਿੱਥੇ ਲੋਕ ਇਕੱਠੇ ਹੋ ਕੇ ਜਸ਼ਨ ਮਨਾਇਆ ਕਰਦੇ ਸਨ। ਔਰ ਇਹਨਾਂ ਮੇਲਿਆਂ ਦੀ ਇੱਕ ਖਾਸੀਅਤ ਬੜੀ ਵਧੀਆ ਹੁੰਦੀ ਸੀਗੀ, ਇਹਨਾਂ ਮੇਲਿਆਂ ਦੇ ਵਿਚ ਇੱਕ ਖਾਸ ਤਰ੍ਹਾਂ ਦੇ ਲੋਕ ਆਇਆ ਕਰਦੇ ਸਨ, ਸ਼ਾਇਦ ਤੁਹਾਡੇ ਯਾਦ ਹੋਵੇ ਤਾਂ, ਨਹੀਂ ਯਾਦ ਤੇ ਮੈਂ ਦੱਸ ਦਿੰਦਾ ਜੀ। ਇਸ ਮੇਲੇ ਦੇ ਵਿਚ ਨਾ ਬਾਜੀ ਪਿਆ ਕਰਦੀ ਸੀ ਅਕਸਰ ਗਰਮੀਆਂ ਦੇ ਦਿਨਾਂ ਦੇ ਵਿਚ, ਜਿਹੜੇ ਦਿਨਾਂ ਦੇ ਵਿਚ ਕਣਕ ਅਸੀਂ ਕੱਢ ਲੈਂਦੇ ਹਾਂ ਕਿਉਂਕਿ ਜਿਹੜੇ ਸਾਡੇ ਭਰਾ ਨੇ ਬਾਜੀਗਰ ਵੀਰ ਨੇ ਉਹ ਸੇਪੀ ਤੇ ਕੰਮ ਕਰਦੇ ਨੇ। ਸੇਪੀ ਤੇ ਕੰਮ ਕਰਨ ਦਾ ਮਤਲਬ ਪੂਰਾ ਸਾਲ ਕੋਈ ਨਾ ਕੋਈ ਪਿੰਡ ਦਾ ਕੰਮ ਕਰਨਾ ਜਾਂ ਕੁਛ ਹੋਰ ਕਰਨਾ, ਤੇ ਅੰਤ ਦੇ ਵਿਚ ਜਦੋਂ ਸਾਲ ਪੂਰਾ ਹੋ ਜਾਣਾ ਜਾਂ ਮਤਲਬ 6 ਮਹੀਨੇ ਪੂਰੇ ਹੋ ਜਾਣੇ ਕਣਕ ਵਾਲੇ, ਉਦੋਂ ਫੇਰ ਉਹਨਾਂ ਨੇ ਬਾਜੀ ਪਾਉਣੀ ਤੇ ਆਪਣੇ ਪਿੰਡ ਦੇ ਵਿਚੋਂ ਕਣਕ ਇਕੱਠੀ ਕਰਨੀ। ਇਹ ਤਾਂ ਸਾਡਾ ਪਿੰਡ ਸੀਗਾ। ਹੁਣ ਮੈਂ ਇੱਕ ਗੀਤ ਤੁਹਾਡੇ ਲਈ ਜ਼ਰੂਰ ਚਲਾਉਂਗਾ ਕਿ ਪਿੰਡਾਂ ਦੇ ਵਿਚ ਰਹਿ ਨੀ ਕੀ ਨੀ ਗਿਆ, ਉਹ ਜਿਹੜਾ ਕੁਛ ਨਹੀਂ ਰਿਹਾ ਨਾ ਉਹ ਬੱਸਾਂ ਦਾ ਸਫ਼ਰ ਵੀ ਨੀ ਰਹਿ ਗਿਆ ਪਹਿਲਾਂ ਵਾਲਾ। ਖੈਰ ਹੁਣ ਤਾਂ ਕੋਰੋਨਾ ਵਾਇਰਸ COVID-19 ਕਰਕੇ ਥੋੜੀ ਜਿਹੀ ਸਮੱਸਿਆ ਆਈ ਹੈ ਕਿ ਬੱਸਾਂ ਸਫ਼ਰ ਨੀ ਕਰਨਾ, ਪਰ ਜਿਹੜਾ ਸਫ਼ਰ ਤੁਹਾਨੂੰ ਮੈਂ ਸੁਣਾਉਣ ਲੱਗਿਆ ਉਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਲੈ ਵੀ ਆ ਕੇ ਮਾੜਾ ਜਿਹਾ ਮਾਮਾ ਸਦੀਕ ਸਿਆ
ਉਲਟਾ ਕਰੀਆ ਪੈ ਗਿਆ ਨੀ, ਮੈਂ ਤਾਂ ਆਪਣਾ ਝੁੱਗਾ ਚੌੜ ਕਰਾ ਕੇ ਬਹਿ ਗਿਆ ਨੀ, ਉਹ ਮੈਂ ਤਾਂ ਆਪਣਾ ਝੁੱਗਾ ਚੌੜ ਕਰਾ ਕੇ ਬਹਿ ਗਿਆ ਨੀ। ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ, ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ, ਕਹੀਂ ਭੁਲੇਖੇ ਭਾਬੀ ਫੁੱਟ ਨਰ ਨੇ ਦੇਖਾ ਬੈਠਾ, ਕਹੀਂ ਭੁਲੇਖੇ ਭਾਬੀ ਫੁੱਟ ਨਰ ਨੇ ਦੇਖਾ ਬੈਠਾ।
ਪਿੱਛੇ ਪੈ ਗਈ ਵੇ ਕਿਵੇਂ ਉਹ ਮੁੰਡੇ ਠੱਗਣੀ, ਤੇਰੇ ਪਿੱਛੇ ਪੈ ਗਈ ਵੇ ਕਿਹੜੇ ਜਾਦੂ ਨਾਲ ਉਹ ਤੈਨੂੰ ਕੀਲ ਕੇ ਬਹਿ ਗਈ ਵੇ, ਕਿਹੜੇ ਜਾਦੂ ਨਾਲ ਉਹ ਤੈਨੂੰ ਕੀਲ ਕੇ ਬਹਿ ਗਈ ਵੇ, ਸਾਰੀ ਗੱਲ ਤੂੰ ਮੈਨੂੰ ਤੂੰ ਕਰਵਾ ਦੇ ਜਾਣੂ ਵੇ, ਸਾਰੀ ਗੱਲ ਤੂੰ ਮੈਨੂੰ ਤੂੰ ਕਰਵਾ ਦੇ ਜਾਣੂ ਵੇ, ਕਿਵੇਂ ਵਾਕਫੀ ਕੱਢ ਕੇ ਤੇਰੀ ਹੋ ਗਈ ਸਿਆਣੂ ਵੇ, ਕਿਵੇਂ ਵਾਕਫੀ
ਇੱਕੋ ਸੀਟ ਤੇ ਬੈਠੇ ਦੋਵੇਂ ਸ਼ਹਿਰ ਨੂੰ ਜਾਂਦੇ ਸੀ, ਹੋਰ ਭਲਾ ਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ, ਨਹੀਂ ਹੋਰ ਭਲਾ ਕੀ ਉਹਦੇ ਨਾਲ ਮੇਰੇ ਮੁਰਗੇ ਸਾਂਝੇ ਸੀ। ਮੈਂ ਖੂਣੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ, ਮੈਂ ਖੂਣੀ ਜਿਹੀ ਮਾਰੀ ਉਹਨੇ ਪੈਰ ਦਬਾ ਦਿੱਤਾ, ਇਹਨੇ ਵਿੱਚ ਮੈਂ ਹੁੱਬ ਕੇ ਉਹਦਾ ਟਿਕ ਟਕਟਾ ਦਿੱਤਾ, ਇਹਨੇ ਵਿੱਚ ਮੈਂ ਹੁੱਬ ਕੇ ਉਹਦਾ ਟਿਕ ਟਕਟਾ ਦਿੱਤਾ।
ਮੰਨ ਲੈਨੀ ਆ ਤੇਰੀ ਜੇ ਦੋ ਟਿਕਟਾਂ ਲਈਏ ਵੇ, ਮੰਨ ਲੈਨੀ ਆ ਤੇਰੀ ਜੇ ਦੋ ਟਿਕਟਾਂ ਲਈਏ ਵੇ, ਇੱਥੋਂ ਸ਼ਹਿਰ ਤੱਕ ਲੱਗਦੇ ਨੇ ਫੁੱਲ 10 ਰੁਪਈਏ ਵੇ, ਇੱਥੋਂ ਸ਼ਹਿਰ ਤੱਕ ਲੱਗਦੇ ਨੇ ਫੁੱਲ 10 ਰੁਪਈਏ ਵੇ, ਤੂੰ ਬਾਕੀ ਕਿੱਥੇ ਖਰਚੇ ਚਾਕੇ ਸੱਜੇ ਖੱਬੇ ਵੇ, ਬਾਕੀ ਕਿੱਥੇ ਖਰਚੇ ਚਾਕੇ ਸੱਜੇ ਖੱਬੇ ਵੇ, ਤੂੰ ਸੋਚੋਂ ਦੱਸ ਕਿਤੇ ਪੂਰੇ ਬਚਦੇ ਲੱਭੇ ਵੇ।
बैठा
की कह बैठा
मैं ओनू कह बैठा आ कोई सेवा करिए नी मैं ओनू कह बैठा आ कोई सेवा करिए नी बस तो थले उतर आई ओ मेरे जरिए नी बस तो थले उतर आई ओ मेरे जरिए नी अख बचा के होटल विच जा बैठे ओले सी अख बचा के रेस्टोरेंट विच बैठे ओले सी बीहा दा बिल आ गया पीते घंटे कोले सी भाभी बीहा दा बिल आ गया पीते घंटे कोले सी
चुप कास तो हो गया दब्बी चल कहानी तू चुप कास तो हो गया दब्बी चल कहानी तू मैनू दियो राय अनपढ़ जी जानी तू मैनू दियो राय ना अनपढ़ जी जानी तू ताही खेड़ा छड़ना जेकर सही गणावेगा ताही खेड़ा छड़ना जेकर सही गणावेगा बाकी बच दे सत्तर केड़े खाते पावेगा तू बाकी बच दे सत्तर केड़े खाते पावेगा
फिर मनियारी वाले नू
की किता
फिर मेरे यारी वाले नू उन्हें कीता ऑर्डर नी
उन्हें कीता
जो कुछ कीता उन्हें कीता मैं की कीता फिर मेरे यारी वाले नू उन्हें कीता ऑर्डर नी तीते पंजा दा ले लिया उन्हें सुरखी पाउडर नी हाँ तीते पंजा दा ले लिया उन्हें सुरखी पाउडर नी
बाकी कल लगना दू ऐवे क्यों घबराउनी है बाकी कल लगना दू ऐवे क्यों घबराउनी है
जान भी दे हुण भाभी ता तो रौला पौनी है जान भी दे हुण भाभी जी ता तो रौला पौनी है
अज वाला कम कलती नहीं ओ छड़ना चाहिदा अज वाला कम कलती नहीं ओ छड़ना चाहिदा कुरतो कुरती अड़िया गड्डा कटना चाहिदा कुरतो कुरती अड़िया गड्डा कटना चाहिदा जा तां बाकी लेखा वी हुण पूरा कर देवे बचदे पेंटी मेरी तली से तर दे वे नहीं ते बचदे पेंटी मेरी तली से तर दे वे
कहीं दीसन में जाना कहीं दीसन में जाना ना ओ मन्नी ताल्यानी कहीं दीसन में जाना ना ओ मन्नी ताल्यानी पच्ची ले ले बिच ब्लैक दे टिकटा वाल्यानी पच्ची ले ले बिच ब्लैक दे टिकटा वाल्यानी
खत्म हुई जद
की खत्म हुई
खत्म हुई
की खत्म हुई
जद खत्म हुई जद पिचकर दोवें बाहर आ गए सी खत्म हुई जद पिचकर दोवें बाहर आ गए सी
दसा रुपया दी फिर चाह नाल बर्फी खा गए सी दसा रुपया दी फिर चाह नाल बर्फी खा गए सी
सोचिया होने ज्योरा तू आज मुर्गी लभी वे सोचिया होने ज्योरा तू आज मुर्गी लभी वे तेरे वर्गे ओ नानू नित मिल गए छब्बी वे तेरे वर्गे ओ नानू नित मिल गए छब्बी वे तू ता खर्चा करके करती बल्ले बल्ले वे तू ता खर्चा करके करती बल्ले बल्ले वे दस पला की द्योरा तेरे पागी पल्ले वे दस पला की द्योरा तेरे पागी पल्ले वे
पल्ले की पौना सी मगरों कल्या छोड़ गई परी भीड़ विच पता नहीं किथे पत्ते तोड़ गई हां परी भीड़ विच पता नहीं किथे पत्ते तोड़ गई ओ खाकी नंग बना गई ना गुजरिया बताया नी खाकी नंग बना गई ना गुजरिया बताया नी घर बिकर महाराज वालिया पैदल आया नी घर बिकर महाराज वालिया पैदल आया नी भरती कर तेरा दियोर पादी पैदल आया नी
ਲੋ ਜੀ ਸਰੋਤੋ ਆਪਾਂ ਗੱਲਾਂ ਚੱਲ ਰਹੇ ਹਾਂ ਸੀ ਪਿੰਡ ਦੀਆਂ ਉਹਨਾਂ ਸਬੂਤਾਂ ਬਾਰੇ ਉਹਨਾਂ ਦਲੀਲਾਂ ਬਾਰੇ ਜਿਹੜੀਆਂ ਅੱਜ ਕੱਲ ਨਹੀਂ ਮਿਲਦੀਆਂ, ਕਿਤੇ ਨਾ ਕਿਤੇ ਅਸੀਂ ਲੱਭਦੇ ਰਹਿੰਦੇ ਕਿ ਯਾਰ ਸ਼ਾਇਦ ਪਿੰਡ ਜਾ ਕੇ ਇਹ ਮਿਲ ਜੇ। ਗੱਲਾਂ ਆਪਣੀਆਂ ਜਾਰੀ ਰਹਿਣਗੀਆਂ, ਪਰ ਆਪਾਂ ਕੁਛ ਸੁਨੇਹੇ
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC। ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਜੀ ਸਰੋਤੇ, ਹੁਣ ਪਿੰਡਾਂ ਦੇ ਵਿੱਚ ਰਿਹਾ ਕੀ ਵੀ, ਪਿੰਡਾਂ ਦੇ ਵਿੱਚ ਨਾ ਰੂਹ ਨਹੀਂ ਰਹੀ, ਪਿੰਡਾਂ ਦੇ ਵਿੱਚ ਹੁਣ ਜੰਨਤ ਨਹੀਂ ਰਹੀ, ਪਿੰਡਾਂ ਦੇ ਵਿੱਚ ਉਹ ਸਮਾਂ ਨਹੀਂ ਰਿਹਾ ਜਦੋਂ ਅਸੀਂ ਅਕਸਰ ਆਪਣੇ ਪਿੰਡ ਦੇ ਵਿੱਚ ਜਦੋਂ ਕੋਈ ਪ੍ਰਾਹੁਣਾ ਆਉਂਦਾ ਤਾਂ ਉਸ ਦਾ ਪਿੰਡ ਤੋਂ ਸਾਰੇ ਨੂੰ ਫਿਕਰ ਹੁੰਦਾ ਸੀ। ਅਸਲ ਦੇ ਵਿੱਚ ਜਵਾਈ ਭਾਈ ਕਹਿੰਦੇ ਹੁੰਦੇ, ਸਾਂਝਾ ਹੁੰਦਾ ਸੀਗਾ। ਜਦੋਂ ਜਵਾਈ ਭਾਈ ਨੇ ਪਿੰਡ ਦੇ ਵਿੱਚ ਆਉਣਾ ਤਾਂ ਆਂਢ ਗੁਆਂਢ ਵਾਲਿਆਂ ਨੇ ਪੜੋਸ ਤੋਂ ਉਸ ਘਰ ਦੇ ਵਿੱਚ ਦੁੱਧ ਦੇ ਜਾਣਾ, ਉਸ ਘਰ ਦੇ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਦੇ ਜਾਣੀਆਂ ਕਿ ਭਾਈ ਅੱਜ ਜਵਾਈ ਭਾਈ ਆਇਆ ਤੇ ਇਹਦੀ ਸੇਵਾ ਦੇ ਵਿੱਚ ਕੋਈ ਕਮੀ ਨਾ ਰਵੇ। ਤੇ ਅਕਸਰ ਜਦੋਂ ਜਵਾਈ ਭਾਈ ਚੜ ਕੇ ਘੋੜੀ ਤੇ ਜਾਂ ਕਿਧਰੇ ਪੈਦਲ ਖੇਤਾਂ ਵੱਲ ਨੂੰ ਨਿਕਲਦਾ ਤਾਂ ਸਾਰਾ ਪਿੰਡ ਉੱਠ ਕੇ ਸਲਾਮ ਦੁਆ ਕਰਦਾ ਤੇ ਸਾਰਾ ਪਿੰਡ ਤੋਂ ਉਹ ਜਵਾਈ ਭਾਈ ਦੁਆਵਾਂ ਲੈਂਦਾ। ਮੈਨੂੰ ਲੱਗਦਾ ਕਿ ਅਸੀਂ ਬਹੁਤ ਕੁਝ ਗਵਾ ਲਿਆ ਸਮੇਂ ਦੇ ਨਾਲ। ਸਮੇਂ ਦੇ ਨਾਲ ਪਿੰਡਾਂ ਦੇ ਵਿੱਚ ਤਬਦੀਲੀਆਂ ਤਾਂ ਆਈਆਂ ਤੇ ਗਵਾ ਵੀ ਬਹੁਤ ਕੁਝ ਲਿਆ। ਮੈਨੂੰ ਨੀ ਲੱਗਦਾ ਪਿੰਡਾਂ ਦੇ ਵਿੱਚ ਹੁਣ ਕਿਧਰੇ ਮੋਰ ਦਾ ਖੰਭ ਮਿਲਦਾ ਹੋਣਾ। ਜਦੋਂ ਮੋਰ ਨਹੀਂ ਰਹੇ ਤੇ ਮੋਰਾਂ ਦੇ ਖੰਭ ਕਿੱਥੋਂ ਆ ਜਾਣੇ, ਮੋਰਾਂ ਦੇ ਖੰਭ ਕਿੱਥੋਂ ਆਉਣਗੇ ਜਦੋਂ ਪਿੰਡਾਂ ਦੇ ਵਿੱਚ ਕੋਠਿਆਂ ਤੇ ਕਿਸੇ ਨੇ ਚੋਗਾ ਹੀ ਨਹੀਂ ਪਾਉਣਾ। ਜੇ ਹੁਣ ਚੋਗਾ ਨਹੀਂ ਪਾਉਣਾ ਤਾਂ ਫਿਰ ਸੋਹਣੀਆਂ ਕਣਕਾਂ ਕਿੱਥੋਂ ਆਉਣ। ਮੈਨੂੰ ਲੱਗਦਾ ਕਿ ਹੁਣ ਪਿੰਡਾਂ ਦੇ ਵਿੱਚ ਕਣਕਾਂ ਘੱਟ ਬੀਜਦੇ ਆ, ਜ਼ਿਆਦਾਤਰ ਜ਼ੋਰ ਸਾਡਾ ਹੋਰ ਅਗਲੇਰੀ ਫਸਲਾਂ ਦੇ ਵੱਲ ਹੈ। ਸੋ ਅਸੀਂ ਭੁੱਲ ਗਏ ਹਾਂ ਕਿਤੇ ਨਾ ਕਿਤੇ ਆਪਣੇ ਇਤਿਹਾਸ ਨੂੰ, ਸੱਭਿਆਚਾਰ ਨੂੰ, ਕਲਚਰ ਨੂੰ। ਜਿੱਥੇ ਇਹ ਮੋਲ, ਜਿੱਥੇ ਇਹ ਬੂਟੀਆਂ ਸਾਡੇ ਕੰਧਾਂ ਦੀ ਸ਼ਾਨ ਹੋਇਆ ਕਰਦੀਆਂ ਸਨ, ਉੱਥੇ ਅਸੀਂ ਨਾਲ ਨਾਲ ਉਸ ਨੂੰ ਬਦਲ ਕੇ ਟਾਈਲਾਂ ਦਾ ਰੂਪ ਦੇ ਦਿੱਤਾ। ਕੱਚੇ ਘਰਾਂ ਦੇ ਵਿੱਚ ਰਹਿਣਾ ਬਿਲਕੁਲ ਬਹੁਤ ਔਖਾ ਗਾ, ਬੜਾ ਇੰਪੋਸੀਬਲ ਵਾਲੀ ਗੱਲ ਆ ਹੁਣ ਤਾਂ, ਕਿਉਂਕਿ ਜਿਹੜੀਆਂ ਛੱਤਾਂ ਨੇ ਜੇ ਉਹਨਾਂ ਨੂੰ ਕੱਚੇ ਹੀ ਰੱਖਾਂਗੇ ਤਾਂ ਫਿਰ ਪੱਕਿਆਂ ਦੇ ਸਹਾਰੇ ਜਿਹੜੇ ਲੈਣੇ ਆ ਜਾਂ ਪੱਕਿਆਂ ਦੀ ਓਟ ਦੇ ਵਿੱਚ ਰਹਿਣਾ ਵੀ ਬਹੁਤ ਜ਼ਰੂਰੀ ਹੈ। ਅਸੀਂ ਬੜਾ ਕੁਝ ਆਪਣੀ ਜ਼ਿੰਦਗੀ ਚੋਂ ਕੱਢ ਦਿੱਤਾ ਹੈਗਾ। ਅੱਜ ਕੱਲ੍ਹ ਅਸੀਂ ਸਾਗ ਬਣਾਉਂਦੇ ਤਾਂ ਹਾਂ, ਦਾਲ ਪਾਣੀ ਬਣਾਉਂਦੇ ਤਾਂ ਹਾਂ, ਲੇਕਿਨ ਅਸੀਂ ਗੈਸੀ ਚੁੱਲ੍ਹਿਆਂ ਦਾ ਤੇ ਦੂਸਰੇ ਹੋਰ ਯੰਤਰਾਂ ਦਾ ਸਹਾਰਾ ਲੈਣ ਲੱਗ ਪਏ ਹਾਂ। ਇੱਥੋਂ ਤੱਕ ਕਿ ਅੱਜ ਕੱਲ੍ਹ ਤਾਂ ਸਾਡੇ ਕੋਲ ਸੋਲਰ ਪਲਾਂਟ ਜਾਂ ਬਾਇਓਗੈਸ ਪਲਾਂਟ ਤੱਕ ਵੀ ਸਾਡੇ ਕੋਲ ਅੱਜ ਕੱਲ੍ਹ ਜਿਹੜੇ ਉਪਲਬਧ ਨੇ, ਪਰ ਅਸੀਂ ਚੁੱਲ੍ਹਿਆਂ ਤੇ ਹਾਰਿਆਂ ਦਾ ਸਹਾਰਾ ਲੈਣਾ ਬੰਦ ਕਰ ਦਿੱਤਾ। ਵਜ੍ਹਾ ਕੀ ਹੈ? ਵਜ੍ਹਾ ਸਾਡੇ ਕੋਲ ਸਮੇਂ ਦੀ ਹੈ। ਅਸੀਂ ਸ਼ਾਇਦ ਜੇ ਹਾਰੇ ਜਾਂ ਚੁੱਲ੍ਹੇ ਤੇ ਚਾਹ, ਦੁੱਧ ਪਾਣੀ ਜਾਂ ਰੋਟੀ ਪਾਣੀ ਬਣਾਵਾਂਗੇ ਤਾਂ ਸਮਾਂ ਬੜਾ ਲੱਗ ਜਾਣਾ। ਉਧਰੋਂ ਸੁਬਹਾ ਸੁਬਹਾ ਬੱਚਿਆਂ ਨੇ ਸਕੂਲ ਜਾਣਾ ਤੇ ਘਰ ਵਾਲੇ ਨੇ ਡਿਊਟੀ ਨੂੰ ਜਾਣਾ ਤੇ ਬਾਪੂ ਬੇਬੇ ਨੇ ਰੋਟੀ ਖਾ ਕੇ ਆਪਣੇ ਦੋਸਤਾਂ ਮਿੱਤਰਾਂ ਕੋਲੇ ਜਾਣਾ। ਸੋ ਬੇਬੇ ਨੇ ਆਪਣੇ ਘਰ ਦੇ ਕੰਮ ਕਰਨੇ ਨੇ। ਸੋ ਸਾਡੇ ਕੋਲ ਸਮਾਂ ਬੜਾ ਥੋੜਾ ਗਾ। ਤੇ ਹੁਣ ਇੱਥੇ ਜੇ ਇੱਕ ਗੱਲ ਆ ਕੇ ਖੜੀ ਹੋ ਜਾਂਦੀ ਹੈ ਕਿ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਨਾ ਜਵਾਕ ਕੁੱਟ ਬਹੁਤ ਖਾਇਆ ਕਰਦੇ ਸੀਗੇ, ਤੇ ਹੁਣ ਮੈਨੂੰ ਨੀ ਲੱਗਦਾ ਕੋਈ ਜਵਾਕ ਕੁੱਟ ਖਾਂਦਾ ਹੋਣਾ। ਅੱਜ ਕੱਲ੍ਹ ਤਾਂ ਲਾਡਲੇ ਇੰਨੇ ਕਾ ਕਿ ਮਾਂ ਪਿਓ ਜਾ ਕੇ ਸਕੂਲ ਦੇ ਵਿੱਚ ਧਮਕੀ ਦੇ ਆਉਂਦੇ ਨੇ ਕਿ ਵੀ ਸਾਡੇ ਜੇ ਜਵਾਕ ਨੂੰ ਹੱਥ ਲਾਇਆ ਤਾਂ ਸੋਚ ਲਈ। ਤਾਂ ਇੱਕ ਗੀਤ ਬੜਾ ਪਿਆਰਾ ਜਿਹਾ ਗੀਤ ਆ, ਮੈਨੂੰ ਇੱਕ ਵਾਰੀ ਫੇਰ ਦੱਸ ਦੇਵਾਂ ਕਿ ਸਾਡੇ ਜਿਹੜੇ ਸਰੋਤੇ ਸਾਨੂੰ ਸੁਣ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਤਹਿ ਦਿਲੋਂ ਧੰਨਵਾਦ। ਔਰ ਬਹੁਤ ਸਾਰੇ ਸੁਨੇਹੇ ਮੇਰੇ ਕੋਲ ਆਏ ਨੇ, ਪਰ ਉਸ ਤੋਂ ਪਹਿਲਾਂ ਆਪਾਂ ਗੀਤ ਹੈ, ਇਹ ਗੀਤ ਇਹੋ ਜਿਹੇ ਜਵਾਕ ਬਾਰੇ ਆ ਨਾ ਜਿਹੜਾ ਜਵਾਕ ਨਿਹਾਇਤੀ ਢੀਠ ਹੈ, ਨਿਹਾਇਤੀ ਢੀਠ ਹੈ। ਇਹ ਜਵਾਕ ਸਾਡੇ ਵਰਗੇ ਹੁੰਦੇ ਸੀਗੇ ਤੇ ਪਿੰਡਾਂ ਦੇ ਵਿੱਚ ਆਮ ਹਰ ਘਰ ਦੇ ਵਿੱਚ ਮਿਲ ਜਾਏ ਕਰਦੇ।
ਛਨਿਛਰੀ ਦਿਨ ਰਾਤ ਪਵਾੜੇ ਪਾਏਗਾ, ਆਉਂਦੇ ਜਾਂਦੇ ਨੂੰ ਛੇੜੇਗਾ, ਪਾਈਏ ਦਾ ਸਿਰ ਪੜਵਾਏਗਾ। ਧੰਨ ਬਾਰੇ ਪੁੱਛਿਆ
ਹਾਂ ਪੰਡਿਤ ਜੀ,
ਪਰ ਪੱਤਰੀ ਕੁਝ ਏਦਾਂ ਦੱਸਦੀ ਹੈ।
ਕੀ ਦੱਸਦੀ ਹੈ ਪੰਡਿਤ ਜੀ?
ਇਹ ਘਰ ਦੇ ਭਾਂਡੇ ਵੇਚੇਗਾ, ਦਾਰੂ ਦੀ ਬੋਤਲ ਵੱਟੇਗਾ, ਪਰਦੇਸਾਂ ਦਾ ਧਨ ਲਿਖਿਆ ਏ ਸਟੇਸ਼ਨ ਤੇ ਕੀਸੇ ਕੱਟੇਗਾ। ਸਿਤਾਰੇ ਵਿਦਿਆ ਦੇ ਚੰਨ ਨਵਾਂ ਹੀ ਚਾੜੇਗਾ, ਕੱਢ ਚਾਕੂ ਨਕਲਾਂ ਟੀਪੇਗਾ, ਢਿੱਡ ਮਾਸਟਰਾਂ ਦੇ ਪਾੜੇਗਾ। ਉੱਥੇ ਬਾਰੇ ਪੁੱਛਿਆ
ਹਾਂ ਪੰਡਿਤ ਜੀ
ਪਰ ਪੱਤਰੀ ਕੁਝ ਏਦਾਂ ਦੱਸਦੀ ਏ ਦੜਵੱਟ ਜ਼ਮਾਨਾ ਕੱਟ ਬੀਬੀ ਇੱਥੇ ਵੀ ਕਾਲੇ ਮਾਲੇ ਨੇ ਦੋ ਵਿਆਹ ਪੱਤਰੀ ਵਿੱਚ ਲਿਖੇ ਨੇ ਦੋ ਟੱਬਰ ਡੁੱਬਣ ਵਾਲੇ ਨੇ
ਜਿੱਦਾਂ ਤੁਸੀਂ ਕਹਿੰਦੇ ਪਏ
ਮਾਂ ਜੂ ਹੋਈਓ
ਕਰਮਾਂ ਦਾ ਪੈਣਾ ਹੋਵੇਗਾ ਕਰਮਾਂ ਦਾ ਪੈਣਾ ਹੋਵੇਗਾ ਅਕਲਾਂ ਦਾ ਕੱਚਾ ਹੋਵੇਗਾ ਜੋ ਕੁਝ ਵੀ ਹੈ ਪੰਡਿਤ ਜੀ ਪਰ ਦਿਲ ਦਾ ਸੱਚਾ ਹੋਵੇਗਾ
ਇਹ ਦਿਲ ਦਾ ਸੱਚਾ ਹੋਵੇਗਾ ਨਾ ਭੇਦ ਭਾਵ ਨੂੰ ਮੰਨੇਗਾ ਤੇ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਦੇ ਜੰਦਰੇ ਪੰਨੇਗਾ ਤੇਰੀ ਮੁਰਾਦ ਫਾਰਨ ਤੋਂ ਹੈ ਬੀਬੀ
ਹਾਂ ਪੰਡਿਤ ਜੀ
ਪਰ ਪੱਤਰੀ ਕੁਝ ਏਦਾਂ ਦੱਸਦੀ ਏ ਭੁੱਖਿਆਂ ਤੋਂ ਖੋ ਕੇ ਖਾਏਗਾ ਹੜਤਾਲਾਂ ਰੋਜ਼ ਕਰਾਏਗਾ ਇਹ ਬਾਹਰ ਜਾਣ ਦੇ ਯੋਗ ਨਹੀਂ ਛੇਤੀ ਅੰਦਰ ਹੋ ਜਾਏਗਾ
ਰਾਏ ਪਾਂਦਾ ਰਾਹ ਦੱਸੋ ਕੀ ਕਰਾਂ
ਅੱਛਾ ਬੀਬੀ ਜਿਸ ਤਰ੍ਹਾਂ ਤੂੰ ਕਹਿਨੀ ਹੈ ਹੋਏ ਪਟਕੇ ਹੋਏ ਜਵਾਨੋ ਇਹ ਕੀ ਫੜ ਲੈ ਚਾਲੇ ਹੋਸ਼ ਕਰੋ
ਹੋਏ ਪਟਕੇ ਹੋਏ ਜਵਾਨੋ ਇਹ ਕੀ ਫੜ ਲੈ ਚਾਲੇ ਹੋਸ਼ ਕਰੋ
ਚਲਦੀ ਕਰਵੀ ਜਾ ਪਹੁੰਚੇ ਨੇ ਅੱਜ ਦੁਨੀਆ ਵਾਲੇ ਹੋਸ਼ ਕਰੋ ਦੀਪ ਜਵਾਨੀ ਨੂੰ ਇਹ ਭਾਰਤ ਮਾਂ ਦਾ ਗਹਿਣਾ ਹੈ ਇਹ ਭਾਰਤ ਮਾਂ ਦਾ ਗਹਿਣਾ ਹੈ ਇਹ ਭਾਰਤ ਮਾਂ ਦਾ ਗਹਿਣਾ ਹੈ
ਜੀ ਸਰੋਤੋ ਕਿਵੇਂ ਲੱਗਿਆ ਫਿਰ ਇਹ ਗੀਤ ਪਿੰਡਾਂ ਦੇ ਵਿੱਚ ਨਾ ਹੁਣ ਇਹੋ ਜਿਹੇ ਜਵਾਕ ਵੀ ਨਹੀਂ ਮਿਲਦੇ ਕਲਸ਼ਣੇ ਜੀ ਹਾਂ ਤੇ ਹੁਣ ਪਿੰਡਾਂ ਦੇ ਵਿੱਚ ਜਿਹੜੀਆਂ ਬਹੁਤੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚੋਂ ਮੈਨੂੰ ਇੱਕ ਮੈਸੇਜ ਆਇਆ ਉਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਕਾੜਨੀ ਵਾਲਾ ਦੁੱਧ ਨਹੀਂ ਮਿਲਦਾ ਸਾਗ ਨੂੰ ਘੋਟਣ ਵਾਲੀ ਮਧਾਣੀ ਨਹੀਂ ਮੱਧਣੀ ਨਹੀਂ ਮਿਲਦੀ ਇੱਕ ਮਧਾਣੀ ਹੁੰਦੀ ਇੱਕ ਮੱਧਣੀ ਹੁੰਦੀ ਦੋਨਾਂ 'ਚ ਫਰਕ ਹੈ ਜੀ ਤੇ ਬੜੀਆਂ ਚੀਜ਼ਾਂ ਹੋਰ ਵੀ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਮਿਲਣੋਂ ਹੀ ਹਟ ਗਈਆਂ ਅੱਗੇ ਨਾ ਮਤਲਬ ਕਿ ਬਾਹਰਲੇ ਪਾਸੇ ਵੱਡੇ ਵੱਡੇ ਦਰਵਾਜ਼ੇ ਹੋਇਆ ਕਰਦੇ ਸਨ ਦਰਵਾਜ਼ੇ ਕਹਿਣ ਦਾ ਮਤਲਬ ਕਿ ਪਿੰਡ ਵੜਦੇ ਹੀ ਪਿੰਡ ਦਾ ਜਿਹੜਾ ਘਰ ਹੁੰਦਾ ਸੀ ਉਸ ਘਰ ਦੇ ਮੂਹਰਲੇ ਪਾਸੇ ਇੱਕ ਦਰਵਾਜ਼ਾ ਹੁੰਦਾ ਸੀ ਵੱਡਾ ਸਾਰਾ ਉਹਦੇ ਵਿੱਚ ਵੱਡਾ ਸਾਰਾ ਲੱਕੜ ਦਾ ਮੇਖਾਂ ਵਾਲਾ ਗੇਟ ਲੱਗਿਆ ਹੁੰਦਾ ਸੀ ਉਹ ਵੀ ਨਹੀਂ ਮਿਲਦਾ ਹੁਣ ਖੈਰ ਗੱਲਾਂ ਤਾਂ ਬੜੀਆਂ ਨੇ ਜੀ ਕਰਨ ਨੂੰ ਬੜਾ ਕੁਛ ਮਤਲਬ ਕਿ ਹੈ ਨੀ ਗਾ ਠੀਕ ਹੈ ਜੀ ਤੇ ਹੁਣ ਕੀ ਕਿੱਥੋਂ ਲਿਆਈਏ ਲੱਭ ਕੇ ਕਿੱਥੋਂ ਸਾਨੂੰ ਉਹ ਮਿਲਣਗੇ ਕਿੱਥੋਂ ਇਹ ਸਭ ਚੀਜ਼ਾਂ ਅਸੀਂ ਅਲੋਪ ਕਰ ਲਈਆਂ ਆਪਣੇ ਆਪ ਹੀ ਅਸੀਂ ਹਮੇਸ਼ਾ ਸੋਚਦੇ ਹੁੰਦੇ ਸੀਗੇ ਕਿ ਕਿੱਥੋਂ ਵਾਪਸ ਆ ਜਾਊਗਾ ਇਹ ਸਾਰਾ ਇਤਿਹਾਸ ਮੈਂ ਕਦੇ ਕਦੇ ਨਾ ਸੋਚ ਕੇ ਇੰਨਾ ਕੁ ਘਬਰਾ ਜਾਂਦਾ ਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਜਾਂ ਮਤਲਬ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਦੇ ਕੇ ਜਾਵਾਂਗੇ ਉਹਦੇ ਚ ਵਿਰਸੇ ਚ ਜੀਨਾਂ ਕੱਪੜੇ ਚਾਦਰੇ ਕੁੜਤੇ ਇਹ ਸਭ ਨਹੀਂ ਮਿਲਣੇ ਇਕੱਲੇ ਕੁੜਤੇ ਜੀਨਾਂ ਟੀ ਸ਼ਰਟਾਂ ਦੇ ਜਾਂਗੇ ਕੀ ਦੱਸਾਂਗੇ ਕਿ ਸਾਡੇ ਬੱਚੇ ਜਿਹੜੇ ਸਾਡੇ ਮਾਪੇ ਸੀਗੇ ਨਾ ਉਹ ਕੀ ਪਹਿਨਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਨਾ ਇੱਕ ਚੀਜ਼ ਹੋਰ ਨਹੀਂ ਰਹੀ ਇੱਕ ਹੁਣ ਹੁਣ ਤੁਸੀਂ ਟਿਕਟੋਕ ਦੇਖਦੇ ਹੋ, ਟਿਕਟੋਕ ਦੇ ਉੱਤੇ ਇੱਕੋ ਹੀ ਗੱਲ ਆਉਂਦੀ ਹੈ, ਸ਼ਰੀਕਾਂ ਦੀ ਹਿੱਕ ਫੂਕਣੀ ਹੈ। ਯਾਰ ਕਿਹੜੇ ਸ਼ਰੀਕਾਂ ਦੀ ਹਿੱਕ ਫੂਕਣੀ ਹੈ? ਤੁਸੀਂ ਤੁਹਾਡੇ ਚਾਚੇ ਤਾਏ ਨੀ ਤੁਹਾਡੇ ਨਾਲ ਹੈਗੇ? ਤੁਹਾਡੇ ਚਾਚੇ ਤਾਏ ਤਾਂ ਤੁਹਾਡੇ ਸ਼ਰੀਕ ਹੁੰਦੇ ਨੇ ਨਾ, ਉਹੀ ਤੁਹਾਡੇ ਸ਼ਰੀਕ ਹੁੰਦੇ ਨੇ ਹਰ ਗੱਲ ਦੇ ਵਿੱਚ, ਤੁਹਾਡੇ ਦੁੱਖਾਂ ਚ ਸ਼ਰੀਕ, ਤੁਹਾਡੇ ਸੁੱਖਾਂ ਚ ਸ਼ਰੀਕ, ਤੁਹਾਡੇ ਵਿਆਹਾਂ ਚ ਸ਼ਰੀਕ, ਤੁਹਾਡੇ ਘਰੇ ਕੋਈ ਵਿਪਤਾ ਆ ਗਈ ਉਸ ਦੇ ਵਿੱਚ ਉਹ ਸ਼ਰੀਕ। ਤੁਹਾਨੂੰ ਪਤਾ ਹੀ ਨੀ ਲੋਕਾਂ ਨੂੰ ਵੀ ਸ਼ਰੀਕ ਹੁੰਦਾ ਕੀ ਹੈ। ਸ਼ਰ ਹੁਣ ਇੱਕ ਚੀਜ਼ ਹੋਰ ਵੀ ਨਹੀਂ ਹੈ ਪਿੰਡਾਂ ਦੇ ਵਿੱਚ ਰਹੀ। ਅੱਗੇ ਨਾ ਥੋੜਾ ਜਿਹਾ ਪਤੀ ਪਤਨੀ ਦਾ ਆਪਸ ਮੇਂ ਕਦੇ ਲੜਾਈ ਹੋ ਜਾਂਦੀ ਤਾਂ ਉਹਨੂੰ ਇੱਕ ਵਿਅੰਗ ਦੇ ਰੂਪ ਚ ਲਿਆ ਜਾਂਦਾ ਹੁੰਦਾ ਸੀਗਾ, ਮਤਲਬ ਕਿ ਗੀਤਾਂ ਦੇ ਰੂਪ ਦੇ ਵਿੱਚ। ਤਾਂ ਜੇ ਥੋੜਾ ਘਣਾ ਰੁੱਸ ਵੀ ਜਾਂਦੇ ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਉਹ ਮਨਾ ਲਿਆ ਕਰਦੇ ਸੀ। ਹੁਣ ਉਹ ਵੀ ਨੀ ਰਿਹਾ ਮੇਰੇ ਖਿਆਲ ਦੇ ਵਿੱਚ। ਹੁਣ ਤਾਂ ਸਿੱਧਾ ਸਾ ਠਾਹ ਸੁੱਟਾ ਕੇ ਵੀ ਰੁੱਸ ਗਈ ਤੇ ਉਹਦੀ ਪਤਾ ਲੱਗਦਾ ਜਦੋਂ ਪੰਚਾਇਤ ਲੈਣ ਜਾਂਦੀ ਹੈ। ਹੁਣ ਇੱਕ ਚੀਜ਼ ਹੋਰ ਨਹੀਂ ਪਿੰਡਾਂ ਦੇ ਵਿੱਚ ਰਹੀ, ਉਹ ਪਿੰਡਾਂ ਦੇ ਵਿੱਚ ਸ਼ਾਇਦ ਤੁਸੀਂ ਜੇ ਭਾਲੋਗੇ ਤਾਂ ਸ਼ਾਇਦ ਥੋੜੀ ਘਣੀ ਕਿਤੇ ਮਿਲ ਜੂਗੀ, ਨਹੀਂ ਮੈਨੂੰ ਨੀ ਲੱਗਦਾ। ਅਦਰਵਾਈਜ਼ ਬਲਦਾਂ ਦਾ ਜੋੜਾ ਨਹੀਂ ਮਿਲਦਾ ਜੀ ਕਿਤੇ। ਹੁਣ ਬਲਦਾਂ ਨਾਲ ਕੋਈ ਖੇਤੀ ਨਹੀਂ ਕਰਦਾ, ਜੋੜਾ ਕਿੱਥੋਂ ਮਿਲਣਾ ਹੈਗਾ? ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਨਾਂ ਰੱਖੇ ਹੁੰਦੇ ਸੀਗੇ। ਹੁਣ ਪਿੰਡਾਂ ਦੇ ਵਿੱਚ ਕਿਸੇ ਜਾਨਵਰ ਦਾ ਨਾਂ ਹੀ ਨਹੀਂ ਹੈਗਾ। ਅੱਗੇ ਸਾਡੇ ਟਾਈਮਾਂ ਦੇ ਵਿੱਚ, ਪੁਰਾਣੇ ਟਾਈਮਾਂ ਚ, ਖੈਰ ਐਡਾ ਪੁਰਾਣਾ ਨਹੀਂ ਹੈਗਾ ਜੀ, ਮੈਂ 30-32 ਸਾਲ ਦਾ ਹੀ ਹਾਂ, ਤੇ ਪੁਰਾਣੇ ਟਾਈਮਾਂ ਦੇ ਵਿੱਚ ਬਲਦਾਂ ਦੇ ਨਾਂ, ਬੱਚਿਆਂ ਦੇ ਨਾਂ, ਘੋੜੇ ਘੋੜੀਆਂ ਦੇ ਨਾਂ। ਚਲੋ ਖੈਰ, ਆਪਾਂ ਇੱਕ ਗੀਤ ਸੁਣਦੇ ਹਾਂ।
ਮੈਨੂੰ ਜੇਠ ਸੀ ਜਦੋਂ ਵੇ ਚੰਨਾ ਮੇਰਾ ਲੈਣ ਆਇਆ, ਮੇਰੀ ਤਾਈ ਨੂੰ ਕਹਿੰਦਾ ਵੇ ਮੈਂ ਤਾਂ ਸੁਣਿਆ ਸਿਤਾਇਆ, ਇਹਨੂੰ ਪੜੂ ਇਹਨੂੰ ਕੌਣ ਸਮਝਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ, ਮੁੰਡਾ ਆਵੇ ਤਾਂ ਨਿਸ਼ੰਗ ਲੈ ਜਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ।
ਉੱਤੋਂ ਵਾਢੀਆਂ ਦਾ ਜ਼ੋਰ, ਬੇਬੇ ਬੜੀ ਸੀ ਬਿਮਾਰ, ਤਾਈਓ ਖੱਲਿਆ ਸੀ ਜੇ ਤੇਰਾ ਕਰਕੇ ਤਿਆਰ, ਤਾਈਓ ਖੱਲਿਆ ਸੀ ਜੇ ਤੇਰਾ ਕਰਕੇ ਤਿਆਰ, ਤੇਰੇ ਬੌਂਦਲੀ ਕਲੀ ਪਰ ਜਾਈ ਨਿਖਰੇ ਚੱਲ ਕੱਢੂ ਗੜਕਾਂ, ਮੇਰੇ ਵੀਰ ਨਾ ਕਿਉਂ ਨਾ ਦੱਸ ਆਈ ਨਿਖਰੇ ਚੱਲ ਕੱਢੂ ਗੜਕਾਂ।
ਆਇਆ ਜੇਠ ਸੀ ਤੂਏ ਉੱਤੋਂ ਰਜਿਆ, ਕੁੰਡਾ ਖੋਲਿਆ ਜਦੋਂ ਸੀ ਤਾਈ ਵਿੱਚ ਵੱਜਿਆ, ਵੇਖ ਕੇ ਤਾਏ ਨੂੰ ਬੜਾ ਚੜਿਆ ਸੀ ਗੁੱਸਾ, ਵੇਖ ਕੇ ਤਾਏ ਨੂੰ ਬੜਾ ਚੜਿਆ ਸੀ ਗੁੱਸਾ, ਬਾਪੂ ਹੋਵੇ ਜੇ ਤਾਂ ਚੁੱਪ ਵੇ ਕਰਾਵੇ ਕਿਸੇ ਦੇ ਨਾਲ ਨਹੀਂ ਤੋਰਨੀ, ਮੁੰਡਾ ਆਵੇ ਤਾਂ ਨਿਸ਼ੰਗ ਦੇ ਨਾਲ ਨਹੀਂ ਉਹ ਤੋਰਨੀ। ਦਾਰੂ ਪੀਣੀ ਪੀ ਕੇ ਠੇਕਿਆਂ ਤੇ ਬਹਿਣਾ ਜੱਟੀਏ, ਕੰਮ ਜੱਟਾਂ ਦੇ ਪੁੱਤਾਂ ਦਾ ਗਾਲ ਪੈਣਾ ਜੱਟੀਏ, ਦਾਰੂ ਪੀਣੀ ਪੀ ਕੇ ਠੇਕਿਆਂ ਤੇ ਬਹਿਣਾ ਜੱਟੀਏ, ਕੰਮ ਜੱਟਾਂ ਦੇ ਪੁੱਤਾਂ ਦਾ ਗਾਲ ਪੈਣਾ ਜੱਟੀਏ, ਹਾਏ ਪੰਡਤਾਂ ਦੇ ਮੁੰਡੇ ਨਾ ਬੁਲਾਉਣ ਕਦੇ ਬੱਕਰੇ, ਪੰਡਤਾਂ ਦੇ ਮੁੰਡੇ ਨਾ ਬੁਲਾਉਣ ਕਦੇ ਬੱਕਰੇ, ਤੇ ਬਾਣੀਏ ਕਰਨ ਨਾ ਲੜਾਈ ਨਿਖਰੇ ਚੱਲ ਕੱਢੂ ਗੜਕਾਂ, ਵੱਡੇ ਦੇਸ਼ ਨਾ ਕਿਉਂ ਨਾ ਦੱਸ ਆਈ ਨਿਖਰੇ ਚੱਲ ਕੱਢੂ ਗੜਕਾਂ।
ਕੇ ਸੀ ਜੇਠ ਨੇ ਕੁਫਰ ਤੋਲਿਆ ਪਿਆ ਮੰਜੇ ਤੇ ਸ਼ਰਾਬੀ ਸਾਰੀ ਰਾਤ ਬੋਲਿਆ ਗਾਲਾਂ ਕੱਢ ਕੇ ਸੀ ਜੇਠ ਨੇ ਕੁਫਰ ਤੋਲਿਆ ਪਤਾ ਨੀ ਕਿਹੜੀ ਗੱਲੋਂ ਕੀਤੀ ਵੀਰੇ ਨੇ ਸਮਾਈ ਵੇ ਪਤਾ ਨੀ ਕਿਹੜੀ ਗੱਲੋਂ ਕੀਤੀ ਵੀਰੇ ਨੇ ਸਮਾਈ ਉਹ ਤਾਂ ਓਏ ਨਾ ਕਿਸੇ ਤੋਂ ਅਖਵਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ ਮੁੰਡਾ ਆਵੇ ਤਾਂ ਨਿਸ਼ਾਂਗੇ ਲੈ ਜਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ ਰੱਬ ਵੀ ਡਰੇ ਆਪੇ ਪੁੱਛ ਲੂੰਗਾ ਉਹਨੂੰ ਨੀ ਮੈਂ ਚੱਲ ਕੇ ਕਰੇ ਜੱਟ ਹੁੰਦਾ ਜਾਂ ਸ਼ਰਾਬੀ ਉਹ ਤੋਂ ਰੱਬ ਵੀ ਡਰੇ ਆਪੇ ਪੁੱਛ ਲੂੰਗਾ ਉਹਨੂੰ ਨੀ ਮੈਂ ਚੱਲ ਕੇ ਕਰੇ ਆਖ ਦਾ ਤਰੀਕੇ ਵਾਲਾ ਹੋ ਜਾ ਤੂੰ ਤਿਆਰ ਨੀ ਆਖ ਦਾ ਤਰੀਕੇ ਵਾਲਾ ਹੋ ਜਾ ਤੂੰ ਤਿਆਰ ਕਰ ਮਿਹਨਤ ਮਨਾਵਾ ਤੇਰੀ ਤਾਈ ਨੀ ਕਰੇ ਚੱਲ ਕਚੂ ਗੜਕਾਂ ਵੱਡੇ ਬਾਈ ਨਾ ਕਿਉਂ ਨਾ ਦੱਸ ਆਈ ਨੀ ਕਰੇ ਚੱਲ ਕਚੂ ਗੜਕਾਂ ਮੈਨੂੰ ਜੇਠ ਸੀ ਜਦੋਂ ਵੇ ਚੰਨਾ ਮੇਰਾ ਲੈਣ ਆਇਆ ਮੇਰੀ ਤਾਈ ਨੂੰ ਕਹਿੰਦਾ ਵੇ ਮੈਂ ਤਾਂ ਸੁਣਿਆ ਸਿਖਾਇਆ ਇਹਨੂੰ ਪੜੂਏ
ਮੈਨੂੰ ਇਹ ਲੱਗਦਾ ਹੁੰਦਾ ਵੀ ਸਾਡਾ ਜਦੋਂ ਚਾਚਾ ਜਾਂ ਤਾਇਆ ਚਾਚਾ ਸਾਡਾ ਰੁੱਸ ਸਾਡੀ ਤਾਈ ਰੁੱਸ ਜਾਂਦੀ ਸੀਗੀ ਨਾ ਤੇ ਸਾਡਾ ਤਾਇਆ ਚਾਚਾ ਉਹਨੂੰ ਲੈਣ ਜਾਂਦਾ ਹੁੰਦਾ ਸੀਗਾ ਪਿੰਡੋਂ ਤੇ ਮੈਨੂੰ ਲੱਗਦਾ ਨੀ ਸਾਡੀ ਚਾਚੀ ਤਾਈ ਰੁੱਸੀ ਹੋਣੀ ਆ ਕਦੇ ਕਿਉਂਕਿ ਡਾਂਗ ਦਾ ਬੜਾ ਡਰ ਸੀਗਾ ਸਾਡੇ ਚਾਚੀਆਂ ਤਾਈਆਂ ਨੂੰ ਕਿਉਂਕਿ ਸਾਡੇ ਚਾਚੇ ਤਾਏ ਬਾਹਲੇ ਹੀ ਕੱਬੇ ਸੀਗੇ ਨਜਾਇਜ਼ ਜੀ ਪਤੰਦਰ ਹਰ ਗੱਲ ਗੱਲ ਤੇ ਲੜ ਪੈਂਦੇ ਹੁੰਦੇ ਸੀਗੇ ਘੈਂਟ ਬੰਦੇ ਹੁੰਦੇ ਸੀਗੇ ਮਤਲਬ ਉਹਨਾਂ ਟਾਈਮਾਂ ਦੇ ਖੈਰ ਜਿਹੜੇ ਬੰਦੇ ਅੱਜ ਪੰਚਾਇਤ ਦੇ ਵਿੱਚ ਬੈਠ ਕੇ ਫੈਸਲੇ ਕਰਦੇ ਆ ਉਹਨਾਂ ਬੰਦਿਆਂ ਦੇ ਵਿੱਚ ਗਿਣੇ ਜਾਂਦੇ ਸੀ ਸਾਡੇ ਚਾਚੇ ਤਾਏ ਸਾਰਿਆਂ ਦੇ ਗਿਣੇ ਜਾਂਦੇ ਸੀਗੇ ਜੀ ਕੱਲੇ ਸਾਡੇ ਨੀ ਹੈਗੇ ਤੁਹਾਡੇ ਵੀ ਤੇ ਕਿਉਂਕਿ ਦਸਤਾਰਾਂ ਸਿਰ ਤੇ ਇੱਜ਼ਤ ਵਧਾਉਂਦੀਆਂ ਨੇ ਤੇ ਇੱਜ਼ਤ ਵਧਾਉਣ ਵਾਲੇ ਬੰਦੇ ਆ ਨਾ ਜਿਹੜੇ ਉਹ ਪਿੰਡ ਦੇ ਅਕਸਰ ਮੋਹਦਵਾਰ ਬੰਦੇ ਹੋਇਆ ਕਰਦੇ ਸਨ ਖੈਰ ਹੁਣ ਪਿੰਡਾਂ ਦੇ ਵਿੱਚ ਪੰਚਾਇਤੀ ਫੈਸਲੇ ਨੀ ਰਹਿ ਗਏ ਹੁਣ ਤਾਂ ਥਾਣਿਆਂ 'ਚ ਗੱਲ ਨਿਬੜਦੀ ਹੈ ਪਹਿਲਾਂ ਹੁੰਦੀ ਸੀ ਪੰਚਾਇਤ 8-7 ਬੰਦਿਆਂ ਦੀ ਤੇ ਉਹ 8-7 ਬੰਦੇ ਹੀ ਪਿੰਡ ਦਾ ਫੈਸਲਾ ਕਰ ਦਿੰਦੇ ਹੁੰਦੇ ਸੀਗੇ ਕਿ ਵੀ ਆਹ ਤੁਸੀਂ ਕਰਨਾ ਤੇ ਆਹ ਤੁਸੀਂ ਨਹੀਂ ਕਰਨਾ ਖੈਰ ਹੁਣ ਉਹ ਗੱਲਾਂ ਕਿੱਥੇ ਰਹਿ ਗਈਆਂ ਹੁਣ ਤਾਂ ਵਾਹਿਗੁਰੂ ਰੱਬ ਦਾ ਅੱਲਾ ਦਾ ਅੱਲਾ ਦਾ ਰਾਮ ਦਾ ਨਾਮ ਹੈ ਉਹ ਲੈ ਲਿਆ ਕਰੋ ਘਰੇ ਬਹਿ ਕੇ ਤੇ ਪਿੰਡ ਦੀ ਪੰਚਾਇਤ ਵਾਲਾ ਕੰਮ ਨਾ ਕਰਿਆ ਕਰੋ ਕਦੇ ਵੀ ਕਿਉਂਕਿ ਹੁਣ ਤਾਂ ਪੰਚਾਇਤ ਜਾਣਾ ਗਾ ਮਤਲਬ ਤੁਸੀਂ ਆਪਣੇ ਸਿਰ ਦੀ ਮਿੱਟੀ ਖੁਦ ਪੱਟਣੀ ਹੈ ਮੈਨੂੰ ਨੀ ਲੱਗਦਾ ਕਿ ਪੰਚਾਇਤ ਦੇ ਵਿੱਚ ਰਹਿ ਕੇ ਹੁਣ ਉਹ ਫੈਸਲਾ ਕਿਉਂਕਿ ਕੱਲ ਪਰਸੋਂ ਦੀ ਗੱਲ ਹੈ ਇੱਕ ਤਾਜ਼ੀ ਤਾਂ ਇੱਕ ਬੱਚੇ ਨੇ ਕਿਸੇ ਦੀ ਕੁੱਟਮਾਰ ਕਰਤੀ ਆਪਸ ਵਿੱਚ ਤਾਂ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਜਾ ਕੇ ਦੇਖਿਆ ਮਤਲਬ ਮੇਨ ਸਮਝਿਆ ਗੱਲ ਨੂੰ ਤਾਂ ਉਹ ਬੱਚੇ ਨੂੰ ਜਦੋਂ ਕਿਹਾ ਗਿਆ ਵੀ ਭਾਈ ਕੀ ਗੱਲ ਹੈ ਤਾਂ ਖੈਰ ਜਿਹੜਾ ਵਿਰੋਧੀ ਧਿਰ ਦਾ ਬੱਚਾ ਸੀ ਜਿਹਨੇ ਕੁੱਟਿਆ ਸੀਗਾ ਜਿਹੜੇ ਬੱਚੇ ਨੂੰ ਉਹ ਕਾਫੀ ਉਮਰ ਦਾ ਵੱਡਾ ਸੀਗਾ ਤੇ ਜਿਹਨੇ ਕੁੱਟ ਖਾਧੀ ਸੀ ਉਹ ਬਹੁਤ ਛੋਟਾ ਸੀਗਾ ਤਾਂ ਇੰਨੇ ਬੁਰੇ ਤਰੀਕੇ ਨਾਲ ਪੰਚਾਇਤ ਦੇ ਵਿੱਚ ਆਪਣਾ ਬਿਹੇਵ ਆਪਣਾ ਉਹ ਦਿਖਾਉਣ ਲੱਗ ਗਿਆ ਰੂਪ ਕੇ ਬਹੁਤ ਬਦਤਮੀਜ਼ੀ ਨਾਲ ਉਹ ਬੋਲਣ ਲੱਗ ਪਿਆ ਮੈਨੂੰ ਨੀ ਲੱਗਦਾ ਵੀ ਉਹ ਬੱਚੇ ਦੇ ਅੰਦਰ ਇਸ ਚੀਜ਼ ਦੀ ਭਾਵਨਾ ਹੋਊਗੀ ਕਿ ਇਹ ਮੇਰੇ ਵੱਡੇ ਨੇ ਇਹ ਮੇਰੇ ਛੋਟੇ ਨੇ ਠੀਕ ਹੈ ਜੀ ਖੈਰ ਚਲੋ ਅਸੀਂ ਇਸ ਗੱਲ ਦੇ ਵਿੱਚ ਕੀ ਜ਼ਿਰਾ ਕਰਨੀ ਆ ਕਿਉਂਕਿ ਤਹਿਜ਼ੀਬ ਆ ਜਿਹੜੀ ਉਹ ਸ਼ਾਇਦ ਮਤਲਬ ਕਿ ਬਹੁਤ ਮੁਸ਼ਕਲ ਨਾਲ ਆਉਂਦੀ ਹੈ ਜੇ ਦੇਖਿਆ ਜਾਵੇ ਤਾਂ ਵਾਹਿਗੁਰੂ ਮਿਹਰ ਕਰੇ ਰੱਬ ਸਾਰਿਆਂ ਤੇ ਚੜ੍ਹਦੀਆਂ ਕਲਾਂ 'ਚ ਰੱਖੇ ਤੇ ਤਹਿਜ਼ੀਬ ਤਾਂ ਹੋਣਾ ਬਹੁਤ ਜ਼ਰੂਰੀ ਹੈ ਮੈਨੂੰ ਇਹ ਲੱਗਦਾ ਹੁੰਦਾ ਤਹਿਜ਼ੀਬ ਹੁਣ ਰਹਿ ਨਹੀਂ ਗਈ ਤੇ ਅੱਗੇ ਨਾ ਪਿੰਡਾਂ ਦੇ ਵਿੱਚ ਕੁਲਫੀਆਂ ਵੇਚਣ ਵਾਲੇ ਆਉਂਦੇ ਹੁੰਦੇ ਸੀਗੇ ਰੇਹੜੀ ਤੇ ਹੁਣ ਵੀ ਆਉਂਦੇ ਨੇ ਪਰ ਹੁਣ ਕੁਲਫੀ ਪਤੰਦਰਾਂ ਨੇ ਕਰਤੀ 20 ਰੁਪਈਆਂ ਦੀ 15 ਦੀ 10 ਦੀ ਬਈ ਸਾਡੇ ਵਾਲੇ ਟਾਈਮ ਤਾਂ ਰੁਪਈਏ ਦੀ ਹੁੰਦੀ ਸੀ ਉਹ ਵੀ ਟੇਢੇ ਡੱਕੇ ਵਾਲੀ ਲਾਲ ਰੰਗ ਦੀ
ਗੀਤਾ ਜੈਲਦਾਰ ਜੀ ਜਾਡੋ ਕਰ ਨੌਜਲਾ ਆ ਗਿਆ ਨੀ ਉਹੀ ਬਿਲੋਟਾ ਕਿੱਥੋਂ ਮੇਰੇ ਨਾਲ ਮੱਥਾ ਲਾਉਣ ਨੂੰ ਫਿਰੇ ਵਹਿਲੀਆਂ ਦੇ ਘਰੇ ਸਾਂਝ ਪਾਉਣ ਨੂੰ ਫਿਰੇ ਸੁੱਤਾ ਸ਼ੇਰ ਜੱਟ ਦਾ ਜਗਾਉਣ ਨੂੰ ਫਿਰੇ ਖੁਦ ਨੂੰ ਕਵੈਲਣ ਕਹਾਉਣ ਨੂੰ ਫਿਰੇ ਪੈਰ
ਦਿੰਦਾ ਉਹਨਾਂ ਨੂੰ
ਸਾਡੀ ਲਾਈਫ ਹੋਰ ਹੈ ਨੀ ਸ਼ੇਰਾਂ ਜਿਹੀ ਤੋਰ ਹੈ ਤੇਰੇ ਮੋਢੇ ਪਰਸ ਕੱਪੜੇ ਬਲੈਕ ਨੇ ਦਿਲ ਨਹੀਂ ਉਹ ਕਾਲੇ ਦਾ ਮਾੜੇ ਲੋਕ ਸਾਥੋਂ ਲੱਗਦੇ ਦੇਖਦੇ ਕਰਿੰਦੇ ਲੱਗਦੇ ਇਸੇ ਗੱਲੋਂ ਪਾਈ ਜੱਟ ਨੇ ਕੋਠੀ ਪਿੰਡੋਂ ਮਾਰ ਜੱਟੀਏ
ਰੱਖੀ ਦੇ ਝੋਟੀ ਦਾ ਮੇਰਾ ਡੈਡੀ ਲੀਡਰ ਗਾਰਡ ਕਰਦੀ ਹੈ ਪੁਲਿਸ ਉਹਨੂੰ ਤੇਰੇ ਵਰਗੇ ਮਿਲਣ ਨੂੰ ਤਰਸ ਉਹ ਟਾਈਮ ਨਹੀਂ ਦਿੰਦਾ ਉਹਨਾਂ ਨੂੰ
ਆ ਗਿਆ ਨਹੀਂ ਉਹੀ ਬਲੁੱਟ
ਜੀ ਸਰੋਤੇ ਹੋ ਇੱਕ ਗੱਲ ਤੁਹਾਡੇ ਨਾਲ ਜਰੂਰ ਸਾਂਝੀ ਕਰੂੰਗਾ ਜੀ ਬਹੁਤ ਸੋਹਣੀ ਇੱਕ ਨਜ਼ਮ ਭੇਜੀ ਹੈ ਮੈਨੂੰ ਮਨਪ੍ਰੀਤ ਜੀ ਨੇ ਕੀ ਕਹਿੰਦੇ ਹੋ ਪੁਰਾਣੇ ਸਮਿਆਂ ਦੀ ਗੱਲ ਨਾ ਮੰਗ ਪਵੇ ਬਲਦਾਂ ਦੇ ਹਾਲ ਨਾ ਰੋਟੀ ਲੈ ਸਵਾਣੀ ਖੇਤਾਂ ਵੱਲ ਜਾਵੇ ਨਾ ਲਾਉਂਦੀ ਘੀਰੇ ਪਾਥੀਆਂ ਦੇ ਨਾ ਕੋਈ ਬਹਿ ਸੱਥ ਚ ਕਰੇ ਗੱਲ ਖੁਰਾਕਾਂ ਹੁਣ ਡਾਇਟ ਹੋ ਗਈਆਂ ਗਲਤ ਸੀ ਜੋ ਗੱਲਾਂ ਸਭ ਰਾਈਟ ਹੋ ਗਈਆਂ ਜਮਾਨਾ ਚੱਲਿਆ ਨਵੇਂ ਹੀ ਦੌਰ ਦੇ ਵੱਲ ਅਨਪੜ੍ਹ ਦੇ ਸਮੇਂ ਅਨਪੜ੍ਹ ਵੀ ਸਮੇਂ ਦੇ ਹਾਣੀ ਸੀ ਹਰ ਇੱਕ ਨਬਜ਼ ਫੜ ਹੀ ਰਮਜ ਜਾਣੀ ਸੀ ਪਰ ਹੁਣ ਮਸ਼ੀਨਰੀ ਵੀ ਨਾ ਲੱਭ ਸਕੇ ਜਾਇਜ਼ ਹੱਲ ਕੀ ਕਹਿੰਦੇ ਹੋ ਪ੍ਰੀਤ ਉਸ ਸਮੇਂ ਦੀ ਗੱਲ ਜਵਾਕ ਹੁਣ ਮਾਪਿਆਂ ਨੂੰ ਡਿਊਟ ਕਹਿੰਦੇ ਨੇ ਕੋਈ ਤੱਕਦਾ ਨਹੀਂ ਹੁਣ ਬਾਪੂ ਦੀ ਕੂਰ ਵੱਲ ਬਹੁਤ ਨੇ ਯਾਦਾਂ ਜੋ ਅਧੂਰੀਆਂ ਰਹਿ ਗਈਆਂ ਸਮੇਂ ਦੇ ਵਿੱਚ ਦੂਰੀਆਂ ਪੈ ਗਈਆਂ ਮਨ ਤਾਂ ਚਾਹੇ ਮੁੜ ਢਲਦੇ ਸਮੇਂ ਵੱਲ ਨੇ ਸਮੇਂ ਦੇ ਵੱਲ ਕੀ ਕਰਦੇ ਹੋ ਤੁਸੀਂ ਬੀਤੇ ਸਮਿਆਂ ਦੀ ਗੱਲ ਕੀ ਕਰਦੇ ਹੋ ਤੁਸੀਂ ਬੀਤੇ ਸਮਿਆਂ ਦੀ ਗੱਲ ਜੀ ਹਾਂ ਮਨਪ੍ਰੀਤ ਕੌਰ ਵੱਡਾ ਚੀਮਾ ਜੀ ਨੇ ਇਹ ਸਾਨੂੰ ਬਹੁਤ ਖੂਬਸੂਰਤ ਜੀ ਨਜ਼ਮ ਭੇਜੀ ਹੈ ਥੈਂਕ ਯੂ ਸੋ ਮਚ ਕਿ ਬਸ ਜੋ ਤੁਸੀਂ ਭੇਜਿਆ ਨਾ ਕਮਾਲ ਹੈ ਪਿੰਡਾਂ ਦੇ ਵਿੱਚ ਹੁਣ ਦੇਖੋ ਤੁਸੀਂ ਹਾਲਟ ਨਹੀਂ ਰਹਿ ਗਏ ਅੱਗੇ ਬਲਦਾਂ ਦੇ ਹਾਲਟ ਚੱਲਦੇ ਹੁੰਦੇ ਸੀਗੇ ਪਾਣੀ ਖੂਹ ਚੋਂ ਕੱਢ ਕੇ ਬਾਹਰ ਲਿਆਉਂਦੇ ਜਦੋਂ ਬਲਦਾਂ ਦੇ ਹਾਲਟ ਚੱਲਦੇ ਨਾ ਆਵਾਜ਼ ਆਉਂਦੀ ਟਿਕ 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 ਟਨ 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 ਤੇ ਪਤਾ ਲੱਗਦਾ ਹੁੰਦਾ ਸੀਗਾ ਵੀ ਬਲਦ ਚੱਲੀ ਜਾਂਦੇ ਨੇ ਫਲਾਨੇ ਦੇ ਖੇਤ ਚ ਤੇ ਅੱਜ ਪਾਣੀ ਲੱਗ ਰਿਹਾ ਹੈ ਤੇ ਪਾਣੀ ਕਦੇ ਕਦੇ ਲੱਗਣਾ ਆਹ ਰੋਜ਼ ਵਾਲਾ ਕੰਮ ਨਹੀਂ ਸੀ ਹੁਣ ਜੀਰੀ ਬੀਜ ਰੱਖਿਆ ਵੀ ਰੋਜ਼ ਹੀ ਛੱਡੀ ਰੱਖੋ ਨਰਮਿਆਂ ਨੂੰ ਤੇ ਕਣਕਾਂ ਨੂੰ ਪਾਣੀ ਕਦੇ ਕਦੇ ਲੱਗਦਾ ਹੁੰਦਾ ਸਾਹਾ ਜ਼ਿਆਦਾ ਨਰਮੇ ਨੂੰ ਪਾਣੀ ਨਹੀਂ ਲੱਗਦਾ ਮੈਂ ਕੱਲ ਇੱਕ ਗੱਲ ਕਹੀ ਇੱਕ ਸਾਡੇ ਭਰਾ ਨੂੰ ਕਿਸਾਨ ਨੂੰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਾਈ ਯਾਰ ਪਾਣੀ ਖਤਮ ਹੋ ਜਾਣਾ ਹੈ ਜਿਹੜੇ ਹਿਸਾਬ ਨਾਲ ਤੁਸੀਂ ਕਣਕਾਂ ਇਹਨੂੰ ਝੋਨੇ ਨੂੰ ਪਾਣੀ ਲਾ ਰਹੇ ਹੋ ਜੀਰੀ ਨੂੰ ਇਸ ਹਿਸਾਬ ਨਾਲ ਤਾਂ ਪਾਣੀ ਖਤਮ ਹੋ ਜਾਣਾ ਅੱਗਿਓਂ ਮੈਨੂੰ ਔਖਾ ਹੋ ਗਿਆ ਕਹਿੰਦਾ ਯਾਰ ਕਿਹੀਆਂ ਗੱਲਾਂ ਕਰਾਂ ਤੂੰ ਅਨਪੜ੍ਹਾਂ ਵਾਲੀਆਂ ਤੂੰ ਤੈਨੂੰ ਪਤਾ ਨਹੀਂ ਕਿਸਾਨਾਂ ਬਾਰੇ ਕਹਿੰਦਾ ਕਹਿੰਦਾ ਜੇ ਚੌਲ ਨਾ ਬੀਜਾਂਗੇ ਤਾਂ ਹੋਰ ਕੀ ਬੀਜੀਏ ਹੋਰ ਦੱਸ ਫਿਰ ਕਿਹੜੀ ਫਸਲ ਆ ਕਹਿੰਦਾ ਉਹ ਮੈਂ ਕਿਹਾ ਭਰਾਵਾ ਜੇ ਪਾਣੀ ਨਾ ਰਿਹਾ ਫੇਰ ਕੀ ਬੀਜੇਗਾ ਹੈਂ ਜਦੋਂ ਪਾਣੀ ਨਾ ਰਿਹਾ ਫੇਰ ਦੱਸੋ ਕੀ ਬੀਜੋਗੇ ਤਾਂ ਥੋੜਾ ਜਿਹਾ ਵਿਚਾਰਾ ਸ਼ਰਮਿੰਦਾ ਜਿਹਾ ਤਾਂ ਹੋਇਆ ਖੈਰ ਉਹਨੂੰ ਸਮਝ ਤਾਂ ਆ ਗਈ ਗੱਲ ਪਰ ਉਹ ਸਮਝਣਾ ਨਹੀਂ ਚਾਹੁੰਦੇ ਕਿਉਂਕਿ ਜੀਰੀ ਇੱਕ ਵਾਰੀ ਲੱਗ ਗਈ ਉਦੋਂ ਬਾਅਦ ਪੂਰਾ ਸਾਲ ਬੜੇ ਆਰਾਮ ਨਾਲ ਖੇਤ ਜਿਹੜਾ ਮਾਰਨਾ ਹੈ ਉਹਦੇ ਵਿੱਚ ਰੇਹ ਸਪਰੇ ਜਿਹੜੀ ਕਰਨੀ ਹੈ ਇੱਕ ਦੋ ਵਾਰੀ ਉਹ ਹੋ ਜੂਗੀ ਮੈਨੂੰ ਨਹੀਂ ਲੱਗਦਾ ਵੀ ਨਰਮੇ ਜਿੰਨੀ ਕਾਸ਼ਤ ਕਰਨ ਵਾਸਤੇ ਉਹਨੂੰ ਮਿਹਨਤ ਕਰਨੀ ਪੈਣੀ ਹੈ ਖੈਰ ਵੀਰੋ ਪੰਜਾਬ ਨੂੰ ਬਚਾਓ ਪੰਜਾਬ ਤੋਂ ਇਲਾਵਾ ਹੋਰ ਵੀ ਜਿੰਨੇ ਸੂਬੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਚਾਓ ਪਾਣੀ ਦੀ ਵੇਸਟੇਜ ਘਟਾਓ ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਇੱਕ ਗੀਤ ਬੜਾ ਪੁਰਾਣਾ ਲੈ ਕੇ ਆਇਆ ਜੀ ਮੈਂ ਦਲਜੀਤ ਮੱਠੂ ਜੀ ਦਾ ਕੈਪਟਨ ਘੁੰਮਦਾ ਸੁਣੋ ਫਿਰ ਇਹ ਵੀ ਨਹੀਂ ਵੱਜਦਾ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਅੱਗੇ ਡੈਕ ਹੁੰਦੇ ਸੀ ਡੈਕਾਂ ਦੇ ਵਿੱਚ ਚੱਲਦਾ ਹੁੰਦਾ ਸੀ ਜੀ ਸੋਤੋ ਕਿਵੇਂ ਲੱਗਿਆ ਫਿਰ ਗਾਣਾ? ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਅੱਜ ਦੇ ਇਸ ਗਾਣੇ ਤੋਂ ਪੂਰਾ ਆਨੰਦ ਲਿਆ ਹੋਣਾ ਗਾ। ਖੈਰ ਅਸੀਂ ਗੱਲਾਂ ਕਰ ਰਹੇ ਸੀਗੇ ਕਿ ਸਾਡੇ ਪਿੰਡਾਂ ਦੇ ਵਿੱਚ ਰਹਿ ਕੀ ਨਹੀਂ ਗਿਆ। ਪਿੰਡਾਂ ਦੇ ਵਿੱਚ ਜੀ ਹੁਣ ਮਾਪਿਆਂ ਦੀ ਸੇਵਾ, ਦਾਦਾ ਦਾਦੀ ਦੀ ਸੇਵਾ ਤੇ ਹੋਰ ਵੀ ਬੜਾ ਕੁਛ ਜਿਹੜਾ ਕੁਛ ਅਸੀਂ ਲੱਭਦੇ ਰਹਿੰਦੇ ਹਾਂ ਕਿ ਸ਼ਾਇਦ ਮਿਲ ਜਾਵੇ। ਹੁਣ ਵਾਰ ਵਾਰ ਹਰ ਚੀਜ਼ ਹੈ ਜਿਹੜੀ ਉਹਨੂੰ ਲੱਭੀ ਜਾਵਾਂਗੇ ਤਾਂ ਸ਼ਾਇਦ ਉਹ ਨਾ ਮਿਲੇ। ਕੋਸ਼ਿਸ਼ ਕਰੋ ਕਿ ਆਪਣੇ ਵਿਰਸੇ ਨੂੰ, ਸੱਭਿਆਚਾਰ ਨੂੰ ਠੀਕ ਇਸੇ ਤਰ੍ਹਾਂ ਸੰਭਾਲ ਕੇ ਰੱਖਿਆ ਜਾਵੇ। ਕਦੇ ਉਹਨਾਂ ਨੂੰ ਗਵਾ ਨਾ ਲਿਓ, ਕਿਉਂਕਿ ਜੋ ਚੀਜ਼ਾਂ ਇੱਕ ਵਾਰੀ ਗਵਾਚ ਜਾਂਦੀਆਂ ਨੇ ਉਹ ਮੁੜ ਕੇ ਸ਼ਾਇਦ ਹੀ ਮਿਲ ਪਾਉਣ। ਅਸੀਂ ਅਕਸਰ ਗ੍ਰੰਥਾਂ ਕਿਤਾਬਾਂ ਦੇ ਵਿੱਚ ਇਹ ਪੜਿਆ ਹੋਣਾ ਹੈਗਾ ਕਿ ਮਾਪੇ ਨਹੀਂ ਲੱਭਦੇ, ਤਿੰਨ ਰੰਗ ਜਵਾਨੀ ਹੁਸਨ ਤੇ ਮਾਪੇ, ਇਹ ਸਾਰੀਆਂ ਚੀਜ਼ਾਂ ਦੇਖੋ ਕਿਤਾਬੀ ਨਹੀਂ ਹੈਗੀਆਂ, ਇਹ ਚੀਜ਼ਾਂ ਅਸਲੀਅਤ ਦੇ ਵਿੱਚ ਨੇਗੀਆਂ। ਮੈਨੂੰ ਲੱਗਦਾ ਵੀ ਸਾਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਤੇ ਉਮੀਦ ਹੈ ਕਿ ਹਮੇਸ਼ਾ ਇਹਦੇ ਨਾਲ ਜੁੜੇ ਹੀ ਰਹਾਂਗੇ, ਕਦੇ ਅਲੱਗ ਨਹੀਂ ਹੋਵਾਂਗੇ। ਸੋ ਪ੍ਰੋਗਰਾਮ ਦੇ ਅੰਤ ਦੇ ਵਿੱਚ ਇੱਕ ਸੋਹਣਾ ਜਿਹਾ ਗੀਤ ਮੈਂ ਸੋਚ ਰਿਹਾ ਸੀ ਤੁਹਾਡੇ ਲਈ ਚਲਾਇਆ ਜਾਵੇ, ਔਰ ਗੀਤ ਸ਼ਾਇਦ ਮੈਂ ਲੱਭ ਨਹੀਂ ਪਾ ਰਿਹਾ ਕਿਉਂਕਿ ਗੀਤ ਬੜਾ ਪਿਆਰਾ ਸੀਗਾ, ਮੈਨੂੰ ਬਹੁਤ ਅੱਛਾ ਲੱਗਦਾ ਗੀਤ ਉਹ, ਤੇ ਕੋਸ਼ਿਸ਼ ਕਰਦੇ ਹਾਂ ਵੀ ਗੀਤ ਤਦ ਤੱਕ ਆਪਾਂ ਗੱਲਾਂ ਕਰ ਲੈਂਦੇ ਹਾਂ, ਗੀਤ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੀਤ ਜਲਦੀ ਨਾਲ ਮਿਲ ਜਾਵੇ। ਖੈਰ ਹੁਣ ਆਪਾਂ ਜਾਂਦੇ ਜਾਂਦੇ ਇੱਕ ਗੱਲ ਹੋਰ ਵੀ ਜ਼ਰੂਰ ਸਾਂਝੀ ਕਰੀਏ ਕਿ ਸਾਡੇ ਵਿਰਸੇ ਦੇ ਵਿੱਚੋਂ, ਸਾਡੇ ਕਲਚਰ ਦੇ ਵਿੱਚੋਂ ਅਜਿਹੀ ਕਿਹੜੀ ਚੀਜ਼ ਸੀਗੀ ਕਿ ਜਿਹੜੀ ਅਸੀਂ ਅੱਜ ਵੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹਜੇ ਤੱਕ ਅਸੀਂ ਉਹ ਲੱਭ ਨਹੀਂ ਪਾਏ। ਜੀ ਹਾਂ, ਉਹਦੇ ਵਿੱਚ ਸਭ ਤੋਂ ਘੈਂਟ ਚੀਜ਼ ਸੀਗੀ ਜੀ ਸਾਡੇ ਸਰਕਾਰੀ ਸਕੂਲਾਂ ਦਾ ਪੜ੍ਹਨਾ ਲਿਖਣਾ। ਪਹਿਲਾਂ ਨਾ ਸਾਡੇ ਸਰਕਾਰੀ ਸਕੂਲਾਂ ਦੇ ਮਾਸਟਰ ਸਾਨੂੰ ਬੜਾ ਕੁੱਟਿਆ ਕਰਦੇ ਸੀਗੇ, ਬੜੀ ਸਾਡੀ ਰੇਲ ਬਣਾਇਆ ਕਰਦੇ ਹੁੰਦੇ ਸੀਗੇ। ਅਸੀਂ ਸੋਚਦੇ ਹੁੰਦੇ ਸੀਗੇ ਕਿ ਮਾਸਟਰ ਨਾ ਜਿਹੜੇ ਇਹ ਜਾਣ ਬੁੱਝ ਕੇ ਕੁੱਟਦੇ ਮਾਰਦੇ ਆ ਸਾਨੂੰ, ਪਰ ਯਕੀਨ ਮੰਨਿਓ ਕਿ ਜਿਹੜੀ ਉਹ ਕੁੱਟ ਸੀਗੀ ਉਹ ਬਹੁਤ ਜ਼ਰੂਰੀ ਸੀਗੀ। ਜੇ ਉਹ ਕੁੱਟ ਨਾ ਪੈਂਦੀ ਅੱਜ ਸ਼ਾਇਦ ਕਬੀਰ ਰੇਡੀਓ ਦੇ ਮੰਚ ਤੋਂ ਨਾ ਬੋਲ ਰਿਹਾ ਹੁੰਦਾ, ਸ਼ਾਇਦ ਕਬੀਰ ਨੂੰ ਇੰਨੀਆਂ ਗੱਲਾਂ ਨਹੀਂ ਆਉਣੀਆਂ ਸੀਗੀਆਂ, ਸ਼ਾਇਦ ਕਬੀਰ ਨੂੰ ਕੋਈ ਕਲਚਰ ਜਾਂ ਵਿਰਸੇ ਬਾਰੇ ਕਿਸੇ ਨੇ ਦੱਸਣਾ ਨਹੀਂ ਸੀਗਾ। ਔਰ ਜੇ ਅੱਜ ਇਹ ਕਲਚਰ, ਇਹ ਵਿਰਸਾ ਸਾਨੂੰ ਸੁਣਨ ਨੂੰ ਮਿਲ ਰਿਹਾ ਨਾ, ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਮਾਸਟਰਾਂ ਨੇ ਬਹੁਤ ਚੰਗੇ ਤੇ ਵਧੀਆ ਤਰੀਕੇ ਨਾਲ ਪੜ੍ਹਾਇਆ ਹੈਗਾ। ਜੇ ਕੁੱਟ ਨਾ ਪੈਂਦੀ ਨਾ ਤਾਂ ਸ਼ਾਇਦ ਅੱਜ ਸਾਡੇ ਚੋਂ ਬਹੁਤੇ ਜਾਣਿਆਂ ਨੇ IAS ਅਫਸਰ ਨਹੀਂ ਲੱਗਣਾ ਸੀ। ਜੇ ਕੁੱਟ ਨਾ ਪੈਂਦੀ ਤਾਂ ਸ਼ਾਇਦ ਸਾਡੇ ਚੋਂ ਬਹੁਤੀਆਂ ਸਾਰੀਆਂ ਮੁਟਿਆਰਾਂ ਨੇ ਅੱਜ ਮਿਸ ਪੰਜਾਬ, ਵਰਲਡ ਪੰਜਾਬਣ ਨਹੀਂ ਬਣਨਾ ਸੀ। ਦੇਖੋ ਤੁਸੀਂ ਧਿਆਨ ਨਾਲ, ਜ਼ਿਆਦਾਤਰ ਜਿਹੜੇ IAS ਅਫਸਰਾਂ ਦੀ ਤਾਦਾਦ ਹੈ ਉਹ ਸਰਕਾਰੀ ਸਕੂਲਾਂ ਦੀ ਹੈ। ਜੇ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਅਸੀਂ ਆਪਦੇ ਆਪ ਨੂੰ ਇਹ ਤਰਜੀਹ ਦਿੰਦੇ ਹਾਂ ਕਿ ਯਾਰ ਵੀ ਲਾਈਕ ਬੱਚੇ ਆ ਜਿਹੜੇ ਉਹ ਕਨਵੈਂਟਡ ਹੋਣੇ ਚਾਹੀਦੇ ਨੇ, ਕਨਵੈਂਟ ਸਕੂਲਾਂ ਦੇ ਵਿੱਚੋਂ ਪੜ੍ਹੇ ਹੋਣੇ ਚਾਹੀਦੇ ਨੇ। ਕਿਉਂ ਪੜ੍ਹੇ ਹੋਣੇ ਚਾਹੀਦੇ ਨੇ, ਇਹੋ ਜਿਹਾ ਕੀ ਹੈ ਕਨਵੈਂਟ ਸਕੂਲਾਂ ਜਿਹੜਾ ਪੰਜਾਬੀ ਸਰਕਾਰੀ ਸਕੂਲਾਂ 'ਚ ਨਹੀਂ ਹੈਗਾ? ਸੋ ਅਸੀਂ ਕਿਤੇ ਨਾ ਕਿਤੇ ਆ ਕੇ ਕਲਚਰ ਨੂੰ ਭੁੱਲ ਗਏ ਹਾਂ, ਸੱਭਿਆਚਾਰ ਨੂੰ ਭੁੱਲੇ ਹਾਂ, ਤਾਂ ਸਾਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਵੀ ਆਪਾਂ ਨੂੰ ਕਰਨਾ ਕੀ ਚਾਹੀਦਾ ਔਰ ਕਿਹੜੇ ਪਾਸੇ ਜਾਣਾ ਚਾਹੀਦਾ ਹੈਗਾ। ਅਸੀਂ ਵਾਰ ਵਾਰ ਇੱਕੋ ਹੀ ਗੁਜ਼ਾਰਿਸ਼ ਕਰਦੇ ਹਾਂ ਸਭ ਨੂੰ, ਸਾਰੇ ਸਰੋਤਿਆਂ ਨੂੰ ਕਿ ਭਾਈ ਤੁਸੀਂ ਆਪਣੇ ਕਲਚਰ ਨਾਲ ਜੁੜ ਕੇ ਰਹੋ, ਸੱਭਿਆਚਾਰ ਨਾਲ ਜੁੜ ਕੇ ਰਹੋ, ਕਿਉਂਕਿ ਬਹੁਤ ਜ਼ਰੂਰੀ ਹਿੱਸਾ ਹੈਗਾ ਸੱਭਿਆਚਾਰ ਸਾਡਾ, ਤੇ ਇਹਦੇ ਵਿੱਚੋਂ ਹੀ ਅਸੀਂ ਬੜਾ ਕੁਛ ਲੱਭ ਲੈਣਾ ਹੈਗਾ, ਬੜਾ ਕੁਛ ਸਾਨੂੰ ਮਿਲ ਜਾਣਾ ਹੈਗਾ, ਬੜਾ ਕੁਛ ਦੇਖਣ ਨੂੰ ਮਿਲਣਾ ਇਹਦੇ ਚੋਂ ਅਸਲ ਦੇ ਵਿੱਚ। ਜੀ ਹਾਂ, ਅਸੀਂ ਫਿਰ ਤੋਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਅੱਜ ਬੜੇ ਡਰਾਮੇ ਦੇ ਨਾਲ ਇਸ ਪ੍ਰੋਗਰਾਮ ਨੂੰ ਸੁਣਿਆ ਔਰ ਸੁਣ ਕੇ ਉਸ ਤੋਂ ਬਾਅਦ ਸਾਨੂੰ ਆਪਣੇ ਵਿਚਾਰ ਵੀ ਭੇਜੇ, ਸੁਨੇਹੇ ਵੀ ਭੇਜੇ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਖੈਰ ਚਲਦੇ ਚਲਦੇ ਇੱਕ ਗੀਤ ਮੈਨੂੰ ਮਿਲ ਗਿਆ ਜੀ ਤੁਹਾਨੂੰ ਸੁਣਾਉਣ ਦੇ ਲਈ, ਬੜਾ ਸੋਹਣਾ ਗੀਤ ਹੈ। ਜੀ ਹਾਂ, ਗੀਤ ਸ਼ਾਇਦ ਤੁਹਾਡੇ ਯਾਦ ਆ ਜੇ, ਮੇਰੇ ਤਾਂ ਯਾਦ ਆ ਜੀ ਉਹ ਗੀਤ, ਕਿਉਂਕਿ ਉਹ ਗੀਤ ਜਦੋਂ ਚੱਲਦਾ ਹੁੰਦਾ ਸੀਗਾ ਅਸੀਂ ਸਾਰੇ ਜਾਣੇ ਟੀਵੀ ਦੇ ਮੂਹਰੇ ਹੋ ਕੇ ਬੈਠ ਜਾਂਦੇ, DD1 ਪੰਜਾਬੀ ਜਲੰਧਰ ਦੂਰਦਰਸ਼ਨ ਉਦੋਂ ਚੱਲਿਆ ਕਰਦਾ ਸੀਗਾ, ਤੇ ਉਹਦੇ ਵਿੱਚ ਉਸ ਗੀਤ ਨੂੰ ਲੈ ਕੇ ਨਾ ਅਸੀਂ ਬੜੇ ਖੁਸ਼ ਹੁੰਦੇ ਕਿਉਂਕਿ ਉਹਦੇ ਵਿੱਚ ਦੋ ਕੁੜੀਆਂ ਆਪਸ ਮੇ ਲੜਦੀਆਂ ਹੁੰਦੀਆਂ ਸੀਗੀਆਂ। ਸੋ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਲਈ ਦਿਓ ਅੱਗੇ। ਥੈਂਕ ਯੂ ਸੋ ਮਚ ਫਾਰ ਦੋਜ਼ ਪੀਪਲ ਹੂ ਸੈਂਡ ਮੀ ਮੈਸੇਜਸ ਐਂਡ ਸੈਂਡ ਮੀ ਆਲ ਦਾ ਫੀਡਬੈਕਸ, ਐਂਡ ਥੈਂਕ ਯੂ ਸੋ ਮਚ ਟੂ ਹਰਮਨ ਰੇਡੀਓ ਕਿ ਅੱਜ ਸਾਨੂੰ ਤੁਹਾਡੇ ਨਾਲ ਜੁੜਨ ਦਾ ਮੌਕਾ ਮਿਲਦਾ ਹੈਗਾ। ਤਦ ਤੱਕ ਲਈ ਖੁਸ਼ ਰਹੋ, ਆਬਾਦ ਰਹੋ, ਕੱਲ ਫਿਰ ਨਵੇਂ ਵਿਸ਼ੇ ਨਵੇਂ ਗੱਲ ਦੇ ਨਾਲ ਮਿਲਾਂਗੇ। ਵਸਦੇ ਰਹੋ, ਖੁਸ਼ ਰਹੋ ਜੀ, ਦੁਨੀਆਂ ਦੇ ਵਿੱਚ ਲੱਗੇ ਰਹਿਣ ਮੇਲੇ, ਵਸਦੇ ਰਹਿਣ ਯਾਰ, ਆਓ ਸੁਣਦੇ।